कमाल
सिक्योर लाइन ऑफ क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 905-812-2800 और विजिट mortgagebuddies.ca छाए पहने कैनी तालिवाल
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੀਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच अपना ड्राइविंग अब्स्ट्रैक्ट जां सीवीओआर साफ सुथरा रखन लई जां स्मॉल क्लेम्स कोर्ट मैटर है तुसी किसे दे दावा करना है जां तुहाडे ते किसे ने दावा कर देता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नूं कढ़णा है जां सिटी बाय लॉ दी कोई उल्लंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜ੕ਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-384-36 6473008436
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਕਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਖਾਸ ਕਰਕੇ ਜਿਹੜੇ ਲੋਕ ਬ੍ਰੈਂਪਟਨ ਦੇ ਵਿੱਚ ਰਹਿੰਦੇ ਨੇ, ਕਿਉਂਕਿ ਫਿਕਰ ਤੇ ਚਿੰਤਾ ਇਹ ਥੋੜੀ ਜਿਹੀ ਵਧੀ ਹੋਈ ਆ। ਮੀਡੀਆ ਦੇ ਕਾਫੀ ਸਾਰੇ ਸਾਧਨ ਨੇ ਜਿਹੜੇ ਇਹ ਕਹਿ ਰਹੇ ਨੇ ਜੀ ਕੋਰੋਨਾ ਬ੍ਰੈਂਪਟਨ ਦੇ ਵਿੱਚ ਵੱਧ ਰਿਹਾ, ਕਿਉਂਕਿ ਬ੍ਰੈਂਪਟਨ ਦੇ ਵਿੱਚ ਲੋਕ ਧਿਆਨ ਨਹੀਂ ਦਿੰਦੇ ਪਾਰਟੀਆਂ ਦੇ ਵਿੱਚ, ਜ਼ਿਆਦਾ ਲੋਕ ਇਕੱਠੇ ਹੋ ਜਾਂਦੇ ਨੇ ਤੇ ਜਿਹੜੇ ਯੰਗਸਟਰਸ ਨੇ ਉਹ ਉਹਨਾਂ ਨੂੰ ਮਸਾਂ ਥੋੜੀ ਜਿਹੀ ਖੁੱਲ ਮਿਲੀ ਆ ਤੇ ਉਹ ਇਸ ਖੁੱਲ ਦਾ ਵੱਧ ਜਾਣੇ ਇਕੱਠੇ ਹੋ ਕੇ ਨਜਾਇਜ਼ ਫਾਇਦਾ ਉਠਾਉਂਦੇ ਨੇ। ਖੈਰ ਦੋਸਤੋ ਜੀ ਖਿਆਲ ਰੱਖੋ ਆਪਣਾ, ਕਿਉਂਕਿ ਇਹ ਕਰੋਨਾ ਵਾਲਾ ਚੈਪਟਰ ਖੁੱਲਣ ਨੂੰ 6-7 ਮਹੀਨੇ ਹੋ ਗਏ ਆ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਨੂੰ ਕੀ ਕੁੱਝ ਕਰਨਾ ਚਾਹੀਦਾ, ਕਿਵੇਂ ਅਸੀਂ ਆਪਣਾ ਬਚਾਅ ਰੱਖ ਸਕਦੇ ਹਾਂ। ਤੇ ਹੁਣ ਤਾਂ ਨਾਲੇ ਹਰ ਇੱਕ ਜਗ੍ਹਾ ਦੇ ਉੱਤੇ ਜ਼ਰੂਰੀ ਆ ਵੀ ਮਾਸਕ ਪਾ ਕੇ ਹੀ ਆਪਾਂ ਅੰਦਰ ਜਾਣਾ, ਕਿਸੇ ਸਟੋਰ ਦੇ ਵਿੱਚ ਜਾਣਾ, ਕਿਸੇ ਮਾਲ ਦੇ ਵਿੱਚ ਜਾਣਾ, ਕਿਸੇ ਬਿਜ਼ਨਸ ਤੇ ਜਾਣਾ, ਤੇ ਪਾਰਟੀਆਂ ਪੂਰਟੀਆਂ ਦਾ ਥੋੜ੍ਹਾ ਜਿਹਾ ਜੇ ਬਚਾਅ ਹੀ ਰੱਖੀਏ ਤਾਂ ਚੰਗਾ। ਬਾਕੀ ਜਿਹੜੀ ਇੱਕ ਗੱਲ ਆਪਾਂ ਹਰ ਰੋਜ਼ ਕਰਦੇ ਹੁੰਦੇ ਹਾਂ ਕਿ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੋ। ਸਾਫ਼ ਸੁਥਰੇ ਦਾ ਮਤਲਬ ਇਹ ਨਹੀਂ ਬਈ ਤੁਸੀਂ ਸੈਨੀਟਾਈਜ਼ਰ ਦੇ ਨਾਲ ਨਹਾਈ ਜਾਓ, ਬਲਕਿ ਇੰਨਾ ਕਾ ਕਿ ਤੁਸੀਂ ਇੱਧਰ ਉੱਧਰ ਹੱਥ ਲਾਉਂਦੇ ਹੋ ਤੇ ਜਦੋਂ ਤੁਸੀਂ ਘਰ ਦੇ ਅੰਦਰ ਐਂਟਰ ਹੋਣ ਲੱਗਦੇ ਹੋ ਤੇ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਚੀਜ਼ ਨੂੰ ਟੱਚ ਕਰੋ, ਕਿਉਂਕਿ ਘਰ ਸਾਡਾ ਕਿਲਾ, ਤੁਸੀਂ ਪਹਿਲਾਂ ਵਾਸ਼ਰੂਮ ਦੇ ਵਿੱਚ ਪ੍ਰੋਪਰਲੀ ਆਪਣੇ ਹੈਂਡਸ ਵਾਸ਼ ਕਰ ਲਓ। ਟੱਚ ਜ਼ਿਆਦਾ ਨਾ ਹੀ ਕਰੋ, ਅਵੋਇਡ ਕਰੋ ਟੱਚ ਕਰਨਾ। ਤੇ ਦੂਸਰੀ ਗੱਲ ਇਹ ਆ ਕਿ ਕਾਰ 'ਚ ਵੀ ਵਾਰ ਵਾਰ ਜਦੋਂ ਤੁਸੀਂ ਬੈਠਦੇ ਉੱਠਦੇ ਹੋ ਕਾਰ ਦੇ ਵਿੱਚ ਸੈਨੀਟਾਈਜ਼ਰ ਰੱਖ ਲਓ। ਜਿੰਨਾ ਕੁ ਬਚਾਅ ਕਰ ਸਕਦੇ ਓਨਾ ਕੁ ਬਚਾਅ ਕਰੀਏ, ਬਚਾਓ ਵਿੱਚ ਹੀ ਬਚਾਓ ਹੈ। ਇਹ ਸਾਨੂੰ ਯਾਦ ਕਰਾਉਣਾ ਪੈਂਦਾ ਦੋਸਤੋ ਹਰ ਰੋਜ਼। ਖੈਰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਨੌਜਵਾਨ ਨੇ ਭਾਵੇਂ ਆਪ ਉਹਨਾਂ ਨੂੰ ਕੁਛ ਨਹੀਂ ਹੁੰਦਾ, 80% ਲੋਕਾਂ ਨੂੰ ਕੁਛ ਨਹੀਂ ਹੁੰਦਾ, ਪਰ ਜਿਹਨਾਂ ਦੇ ਘਰੇ ਬਜ਼ੁਰਗ ਨੇ ਜਾਂ ਜਿਹਨਾਂ ਦਾ ਹੈਲਥ ਸਿਸਟਮ ਆਲਰੇਡੀ ਕੰਪਰੋਮਾਈਜ਼ਡ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਸ਼ੂਗਰ ਹੈਗੀ ਆ, ਕਿਸੇ ਦੀ ਕਿਡਨੀ ਪ੍ਰੋਬਲਮ ਆ, ਹਾਰਟ ਦੀ ਪ੍ਰੋਬਲਮ ਆ, ਸਰਜਰੀ ਹੋ ਕੇ ਹਟੀ ਆ, ਉਹ ਥੋੜੇ ਜਿਹੇ ਜ਼ਿਆਦਾ ਇਹਦੀ ਗ੍ਰਸਤ 'ਚ ਆਉਂਦੇ ਨੇ, ਉਹਨਾਂ ਨੂੰ ਨੁਕਸਾਨ ਜ਼ਿਆਦਾ ਹੁੰਦਾ। ਇਸ ਕਰਕੇ ਉਹ ਪਰਿਵਾਰ ਦੇ ਮੈਂਬਰ ਵੀ ਖਾਸ ਖਿਆਲ ਰੱਖਣ, ਕਿਉਂਕਿ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਤੱਕ ਇਹ ਜਿਹੜੀ ਬਿਮਾਰੀ ਆ ਪਹੁੰਚ ਸਕਦੀ ਆ। ਖੈਰ ਦੋਸਤੋ ਤੁਹਾਡੇ ਨਾਲ ਕਾਫ਼ੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਜੀ। ਸ਼ੇਵਿੰਦਰ ਵੀ ਪੰਜਾਬ ਤੋਂ ਬਸ ਸਾਡੇ ਨਾਲ ਹਾਜ਼ਰ ਹੋਣਗੇ। ਜ਼ਿੰਦਗੀ ਹੈ ਜਿਹੜੀ ਸਾਡੀ ਉਹ ਲਗਾਤਾਰ ਇੱਕ ਸਟੇਟ ਲਾਈਨ ਦੇ ਵਿੱਚ ਨਹੀਂ ਚੱਲਦੀ, ਉਹ ਇੱਧਰ ਉੱਧਰ ਹੁੰਦੀ ਹੋਈ ਚੱਲਦੀ ਰਹਿੰਦੀ ਆ। ਪਰ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੀ ਇੱਕ ਡਾਇਰੈਕਸ਼ਨ ਬਣਾ ਲੈਂਦਾ, ਇੱਕ ਉਹਦੀ ਲਾਈਨ ਆਫ ਐਕਸ਼ਨ ਆ, ਉਹ ਲਾਈਨ ਆਫ ਐਕਸ਼ਨ 'ਤੇ ਸਿੱਧਾ ਤਾਂ ਭਾਵੇਂ ਨਾ ਤੁਰਿਆ ਜਾਵੇ, ਥੋੜ੍ਹਾ ਬਹੁਤ ਡੈਵੀਏਟ ਹੋ ਕੇ, ਪਰ ਡਾਇਰੈਕਸ਼ਨ ਉਹਦੀ ਉਹੀ ਰਹਿੰਦੀ ਆ। ਪਰ ਦੋਸਤੋ ਗੱਲ ਇਹ ਆ ਕਿ ਇਹ ਕਹਿਣਾ ਬੜਾ ਸੌਖਾ ਹੈ, ਪਰ ਜ਼ਿੰਦਗੀ ਦੀ ਡਾਇਰੈਕਸ਼ਨ ਮਿੱਥਣਾ ਇਹ ਹੈ ਔਖਾ ਕੰਮ। ਜ਼ਿੰਦਗੀ ਤਾਂ ਗੱਲ ਛੱਡੋ ਜੀ, ਸਾਡੇ ਸਾਡੇ ਸਾਹਮਣੇ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਜਿਨ੍ਹਾਂ ਨੇ ਹੁਣ ਕੁਛ ਹੋਰ ਕਿਹਾ, ਘੰਟੇ ਨੂੰ ਕੁਛ ਹੋਰ ਕਿਹਾ, 2 ਘੰਟਿਆਂ ਨੂੰ ਕੁਛ ਹੋਰ ਕਿਹਾ, ਉਹਨਾਂ ਦੀ ਡਾਇਰੈਕਸ਼ਨ ਕੀ, ਉਹਨਾਂ ਦਾ ਸਟੈਂਡ ਹੀ ਕੋਈ ਨਹੀਂ ਹੁੰਦਾ। ਜੇ ਉਹਨਾਂ ਦੇ ਸਾਹਮਣੇ ਕੋਈ ਵਿਅਕਤੀ ਉਹਨਾਂ ਨੂੰ ਕਹਿੰਦਾ ਵੀ ਨਹੀਂ ਆਪਾਂ ਨੂੰ ਇਸ ਗੱਲ 'ਤੇ ਹੁਣ ਅੜ ਜਾਣਾ ਚਾਹੀਦਾ, ਉਹਨੂੰ ਕਹਿਣਗੇ ਜੇ ਤਾਂ ਬੰਦਾ ਸਾਰਾ ਦਿਨ ਅੜਦਾ ਹੀ ਰਹਿੰਦਾ, ਇਹ ਤਾਂ ਬੰਦਾ ਈਗੋਇਸਟਿਕ ਆ, ਇਹਦੀ ਈਗੋ ਬੜੀ ਆ, ਹੰਕਾਰ ਬੜਾ। ਜੇ ਉਹ ਬੰਦਾ ਕਿਸੇ ਖਾਸ ਜਗ੍ਹਾ ਦੇ ਉੱਤੇ ਝੁੱਕ ਜੇ ਫਿਰ ਕਹਿਣਗੇ ਜੇ ਤਾਂ ਬਾਹਲਾ ਹਮੇਸ਼ਾ ਹੀ ਲਿਖਿਆ ਰਹਿੰਦਾ ਬੰਦਾ, ਇਹ ਵੀ ਕੋਈ ਬੰਦਾ, ਜਾਣੀ ਆਪਦਾ ਕੋਈ ਸਟੈਂਡ ਹੋਵੇ ਨਾ ਹੋਵੇ, ਜੇ ਸਾਹਮਣੇ ਵਾਲੇ ਬੰਦੇ ਦਾ ਕੋਈ ਸਟੈਂਡ ਆ ਉਹਦੇ 'ਤੇ ਵੀ ਕਿੰਤੂ ਪ੍ਰੰਤੂ ਕਰਨੋਂ ਹਟਦੇ ਨਹੀਂ। ਹੁਣ ਇਹ ਸਟੈਂਡ ਹੋਣਾ, ਈਗੋ ਹੋਣਾ, ਸੈਲਫ ਰਿਸਪੈਕਟ, ਹੰਕਾਰ, ਇਹ ਚੀਜ਼ਾਂ ਕੀ ਨੇ, ਇਹਦੇ ਬਾਰੇ ਵੀ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਊਜ਼ ਨੇ, ਕਿਉਂਕਿ ਅਸੀਂ ਕਿਸੇ ਵੀ ਗੱਲ ਨੂੰ ਡੂੰਘਿਆਈ ਦੇ ਵਿੱਚ ਜਾ ਕੇ ਪਰਖਦੇ ਨਹੀਂ, ਸ਼ਬਦਾਂ ਨੂੰ ਵੀ ਨਹੀਂ ਪਰਖਦੇ ਅਸੀਂ। ਇਸੇ ਕਰਕੇ ਸ਼ਬਦਾਂ ਦਾ ਸਹੀ ਮਤਲਬ ਕੀ ਆ, ਕਿਸ ਕੰਟੈਕਸਟ ਦੇ ਵਿੱਚ, ਕਿਸ ਸੰਦਰਭ ਦੇ ਵਿੱਚ ਕਿਸੇ ਸ਼ਬਦ ਦਾ ਕੀ ਮਤਲਬ ਆ, ਅਸੀਂ ਇਹਨੂੰ ਵੀ ਸਮਝਣ ਦੀ ਖੇਚਲ ਨਹੀਂ ਕਰਦੇ। ਊ ਕਹਿੰਦੇ ਹਾਂ ਜੀ ਅਸੀਂ ਪੰਜਾਬੀ ਹਾਂ, ਪਰ ਪੰਜਾਬੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦਾ ਅਸੀਂ ਮਿਸਯੂਜ਼ ਕਰਦੇ ਹਾਂ, ਜਿਨ੍ਹਾਂ ਦੀ ਅਸੀਂ ਦੁਰਵਰਤੋਂ ਕਰਦੇ ਹਾਂ। ਅਸੀਂ ਕਿਸੇ ਦੀ ਸੈਲਫ ਰਿਸਪੈਕਟ ਨੂੰ ਹੰਕਾਰ ਕਹਿ ਦਿੰਦੇ, ਤੇ ਜੇ ਹੰਕਾਰ ਕਿਸੇ ਅਮੀਰ ਦੇ ਵਿੱਚ ਹੋ ਜੇ ਅਸੀਂ ਉਹਨੂੰ ਉਹਦੀ ਸ਼ਾਨ ਕਹਿੰਦੇ ਹਾਂ। ਜੇ ਕੋਈ ਬੰਦਾ ਮਾੜਾ ਮੋਟਾ ਰਿਅਲਾਈਜ਼ ਕਰਕੇ, ਭਾਵੇਂ ਉਹ ਗਲਤ ਵੀ ਨਾ ਹੋਵੇ, ਉਹ ਸਾਨੂੰ ਝੁੱਕ ਕੇ ਸੋਰੀ ਕਹਿੰਦੇ, ਅਸੀਂ ਤੁਹਾਨੂੰ ਇਹ ਕਹਦਾ ਬੰਦਾ ਐਵੇਂ ਲਿਖੀ ਜਾਂਦਾ, ਇਹਦੇ 'ਚ ਤਾਂ ਰੀੜ ਦੀ ਹੱਡੀ ਹੈ ਨਹੀਂ। ਮਤਲਬ ਜ਼ਿੰਦਗੀ ਰੂਪੀ ਗੱਡੀ ਦੇ ਵਿੱਚ ਬੈਠਿਆਂ ਬੈਠਿਆਂ ਅਸੀਂ ਆ ਨਾਲ ਦੀ ਸੀਟ 'ਤੇ ਜਿਹੜੀ ਸਾਡੀ ਸਵਾਰੀ ਬੈਠੀ ਆ ਉਹਦੇ ਐਕਸ਼ਨਾਂ ਨੂੰ ਪਰਖਦੇ ਰਹਿੰਦੇ ਹਾਂ, ਆਪ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਵੇਖਿਆ ਹੀ ਨਹੀਂ। ਸ਼ਬਦ ਨੇ ਜਿਹੜੇ ਇਹ ਸਾਨੂੰ ਇੰਨਾ ਕੁਛ ਸਿਖਾਉਂਦੇ ਨੇ, ਕਿਸੇ ਦੇ ਮੂੰਹ 'ਚੋਂ ਨਿਕਲੇ ਹੋਏ ਸ਼ਬਦ ਉਹਦੀ ਸ਼ਖਸੀਅਤ ਬਾਰੇ ਸਾਰਾ ਕੁਛ ਦੱਸ ਜਾਂਦੇ ਨੇ। ਚਿਹਰਾ ਭਾਵੇਂ ਜੇ ਜਾਂ ਮਰਜ਼ੀ ਹੋਵੇ, ਪਰ ਕਿਸੇ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਸਾਨੂੰ ਉਹਦਾ ਅੰਦਰ ਦਿਖਾ ਜਾਂਦੇ ਨੇ। ਉਹ ਦਿਖਾਉਂਦੇ ਤਾਂ ਨੇ ਜੇ ਸ਼ਬਦ ਸਾਡੇ ਵਿੱਚ ਸ਼ਬਦਾਂ ਨੂੰ ਸਮਝਣ ਦੀ ਸਮਰੱਥਾ ਹੋਵੇ, ਸਾਨੂੰ ਗਿਆਨ ਹੋਵੇ ਸ਼ਬਦ ਆ ਜਿਹੜਾ ਕਿੱਥੋਂ ਨਿਕਲਿਆ, ਤੀਰ ਕਿਹੜੀ ਕਮਾਨ ਦੇ ਵਿੱਚੋਂ ਆਇਆ ਤਾਂ ਸਾਨੂੰ ਸਾਰਿਆਂ ਨੂੰ ਦਿਸ ਜਾਂਦਾ, ਪਰ ਸ਼ਬਦ ਆਇਆ ਤਾਂ ਭਾਵੇਂ ਜ਼ਬਾਨ ਦੇ ਵਿੱਚੋਂ ਹੋਵੇ ਪਰ ਉਹ ਦਿਮਾਗ ਦੀ ਕਿਸ ਅਵਸਥਾ ਦੇ ਵਿੱਚੋਂ ਉਹ ਸ਼ਬਦ ਪੈਦਾ ਹੋਇਆ, ਜੇ ਤੁਸੀਂ ਸ਼ਬਦਾਂ ਨੂੰ ਸਮਝ ਲਓ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ। ਮੈਂ ਇੱਕ ਦਿਨ ਤਕਰੀਬਨ ਪੌਣਾ ਘੰਟਾ ਇਸ ਗੱਲ ਦੇ ਉੱਤੇ ਬੋਲਿਆ ਸੀ ਕਿ ਮਾਫ਼ੀ ਸੌਰੀ ਕਹਿ ਦੇਣਾ ਆਮ ਜ਼ਿੰਦਗੀ ਦੇ ਵਿੱਚ, ਜਿੱਥੇ ਸਾਡੇ ਮਿੱਤਰ ਪਿਆਰੇ, ਸਾਡੇ ਪਰਿਵਾਰ ਦੇ ਮੈਂਬਰ, ਸਾਡੇ ਬਹੁਤ ਨਜ਼ਦੀਕੀ ਲੋਕ ਹੁੰਦੇ ਨੇ, ਦਫ਼ਤਰ ਦਾ ਕੋਈ ਮਾਹੌਲ ਆ, ਆਮ ਜ਼ਿੰਦਗੀ ਦੇ ਰੁਟੀਨ ਦੇ ਵਿੱਚ, ਜ਼ਿੰਦਗੀ ਦੇ ਚੱਲਦਿਆਂ ਚੱਲਦਿਆਂ ਖਾਸਾ ਠੱਠਾ ਮਾਹੌਲ ਹੁੰਦਾ, ਕਿਸੇ ਨੇ ਥੋੜ੍ਹੀ ਜਿਹੀ ਕੋਈ ਚੱਕਵੀਂ ਗੱਲ ਕਹਿਤੀ, ਉੱਚੀ ਗੱਲ ਕਹਿਤੀ, ਕਿਸੇ ਨੇ ਛੋਟੀ ਜਿਹੀ ਗਲਤੀ ਕਰਤੀ ਜਾਂ ਤੁਹਾਥੋਂ ਕੋਈ ਗਲਤੀ ਹੋ ਗਈ, ਤੇ ਸੌਰੀ ਕਹਿਣਾ, ਮਾਫ਼ ਕਰ ਦਿਓ ਕਹਿਣਾ, ਅਪੋਲੋਜਾਈਜ਼ ਕਰਨਾ, ਇਹ ਬੜੇ ਪਿਆਰੇ ਸ਼ਬਦ ਨੇ। ਪਰ ਜੇ ਕੋਈ ਵਿਅਕਤੀ ਨੇ ਗਲਤੀ ਕੀਤੀ ਹੋਈ ਨਹੀਂ ਕੋਈ, ਤੇ ਉਹਦੇ ਤੇ ਇਲਜ਼ਾਮ ਬਹੁਤ ਵੱਡਾ ਲੱਗ ਜੇ ਐਵੇਂ ਹੀ, ਤੇ ਫੇਰ ਤੁਸੀਂ ਐਵੇਂ ਝੁੱਕੇ ਸੌਰੀ ਕਹਿ ਦਿਓ, ਇਹ ਤੁਹਾਡੀ ਸੈਲਫ ਰਿਸਪੈਕਟ ਨੂੰ ਨੁਕਸਾਨ ਪਹੁੰਚਾਉਂਦੀ ਹੈ, ਇਨਫੀਰੀਅਰਟੀ ਕੰਪਲੈਕਸ ਤੁਹਾਡੇ ਵਿੱਚ ਪੈਦਾ ਕਰਦੀ ਹੈ। ਪਰ ਮੈਨੂੰ ਹਾਸਾ ਵੀ ਹੁੰਦਾ ਕਿ ਇਹ ਇਨਫੀਰੀਅਰਟੀ ਕੰਪਲੈਕਸ, ਸੁਪੀਰੀਅਰਟੀ ਕੰਪਲੈਕਸ, ਜ਼ਮੀਰ ਦੀ ਆਵਾਜ਼, ਇਹ ਬਹੁਤ ਥੋੜੇ ਲੋਕ ਸਮਝਦੇ ਨੇ, ਤੇ ਤੁਸੀਂ ਇਹ ਗੱਲ ਮੇਰੀ ਸੁਣ ਕੇ ਹੈਰਾਨ ਵੀ ਹੋਵੋਗੇ ਤੇ ਹੱਸੋਗੇ ਵੀ। ਇਹ ਉਹੀ ਲੋਕ ਸਮਝਦੇ ਨੇ ਜਿਹਨਾਂ ਕੋਲੇ ਜ਼ਿੰਦਗੀ ਜਿਉਣ ਦੇ ਬੜੇ ਥੋੜੇ ਸਾਧਨ ਹੁੰਦੇ ਨੇ, ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ, ਜਿਹੜੇ ਮਿਹਨਤ ਮੁਸ਼ਕਤ ਕਰਦੇ ਨੇ, ਦਿਮਾਗੀ ਕਿਰਤ, ਸਰੀਰਕ ਕਿਰਤ ਕਰਦੇ ਨੇ, ਜਿਹਨਾਂ ਲੋਕਾਂ ਕੋਲੇ ਬਹੁਤ ਸਾਰਾ ਪੈਸਾ ਆ ਗਿਆ, ਬਹੁਤ ਸਾਰੇ ਸਾਧਨ ਆ ਗਏ, ਉਹ ਇਹ ਸ਼ਬਦ ਨਹੀਂ ਸਮਝਦੇ ਕਿਉਂਕਿ ਉਹਨਾਂ ਦਾ ਸ਼ਬਦਾਂ ਨਾਲ ਪ੍ਰੇਮ ਹੀ ਨਹੀਂ ਹੁੰਦਾ। ਉਹ ਜ਼ਿੰਦਗੀ ਨੂੰ ਇੰਜੋਏ ਕਰਨ ਦੀ ਬਜਾਏ ਦੂਜਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੱਲਣ ਪਾਉਂਦੇ ਨੇ। ਜਿਹੜਾ ਬੰਦਾ ਕੁਦਰਤ ਦੇ ਰਿਦਮ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਜਿਉਂਦਾ, ਜ਼ਿੰਦਗੀ ਜਿਉਣ ਦੇ ਸਾਧਨ ਉਹਦੇ ਕੋਲ ਬਹੁਤ ਥੋੜੇ ਆ, ਉਹ ਕੁਦਰਤ ਦੀ ਬੁੱਕਲ ਦੇ ਵਿੱਚ ਬੈਠ ਕੇ ਕੁਦਰਤ ਦਾ ਤੇ ਰਿਸ਼ਤਿਆਂ ਦਾ ਆਨੰਦ ਮਾਣਦਾ, ਉਹਨੂੰ ਲੋਕ ਕਹਿ ਦਿੰਦੇ ਆ ਗਰੀਬ, ਭਾਵੇਂ ਉਹਦੇ ਕੋਲ ਕੁਝ ਵੀ ਨਾ ਹੋਵੇ ਪਰ ਅਸਲ ਦੇ ਵਿੱਚ ਉਹ ਅਮੀਰ ਆ, ਕਿਉਂਕਿ ਉਹ ਸ਼ਬਦਾਂ ਨੂੰ ਸਮਝਦਾ। ਉਹ ਸਾਡੇ ਹੀ ਸ਼ਬਦ ਨਹੀਂ, ਪੰਜਾਬੀ ਭਾਸ਼ਾ, ਇੰਗਲਿਸ਼ ਭਾਸ਼ਾ ਦੇ, ਉਹ ਜਾਨਵਰਾਂ ਦੀ ਜਿਹੜੀ ਭਾਸ਼ਾ ਉਹਦੇ ਵੀ ਸ਼ਬਦਾਂ ਨੂੰ ਸਮਝਦਾ। ਮੈਨੂੰ ਕਦੇ ਕਦੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਉਹਦਾ ਕੁਦਰਤ ਦੇ ਨਾਲ, ਪੰਛੀਆਂ, ਜਾਨਵਰਾਂ, ਦਰਖਤਾਂ ਦੇ ਨਾਲ ਅਟੁੱਟ ਰਿਸ਼ਤਾ, ਭਾਵੇਂ ਸ਼ਬਦਾਂ ਦੀ ਸਾਂਝ ਨਹੀਂ ਪਰ ਫਿਰ ਵੀ ਇੱਕ ਲੈਬੱਧਤਾ ਉਹਦੀ ਜ਼ਿੰਦਗੀ ਦੇ ਵਿੱਚ ਆ, ਉਹ ਲੈਬੱਧਤਾ ਕੁਦਰਤ ਦੇ ਵਿੱਚ ਆ, ਨਿਯਮਾਂ ਦੇ ਵਿੱਚ ਆ, ਉਹਨੂੰ ਸਮਝ ਲੈਂਦਾ। ਮੈਨੂੰ ਨਹੀਂ ਪਤਾ ਮੈਂ ਇਹ ਸ਼ਬਦਾਂ ਦੀ ਵਿਆਖਿਆ ਕਿਵੇਂ ਕਰਾਂ, ਪਰ ਸਾਡੇ ਵਿੱਚ ਇਹ ਬੜੀ ਭੈੜੀ ਗੱਲ ਆ ਵੀ ਜਦੋਂ ਇੱਕ ਵਿਅਕਤੀ ਇੱਕ ਖਾਸ ਵਿਚਾਰਧਾਰਾ ਦੇ ਉੱਤੇ ਖੜ ਕੇ ਉਹਨੂੰ ਪਰਖ ਕੇ, ਪੜਤਾਲ ਕੇ, ਹਰ ਇੱਕ ਗੱਲ ਉਹਦੀ ਡਾਇਰੈਕਸ਼ਨ ਦੇ ਵਿੱਚੋਂ ਕਰਦਾ, ਅਸੀਂ ਉਹਨੂੰ ਕੱਟੜ ਕਹਿ ਦਿੰਦੇ ਹਾਂ। ਅਸੀਂ ਕਹਿੰਦੇ ਬੜਾ ਹੰਕਾਰੀ ਹੈ ਜੀ, ਬੜਾ ਕੱਟੜਾ, ਹਾਲਾਂਕਿ ਕੱਟੜਤਾ ਤੇ ਹੰਕਾਰ ਵਾਲੀ ਕੋਈ ਗੱਲ ਨਹੀਂ ਹੁੰਦੀ। ਮੈਂ ਐਗਜ਼ਾਮਪਲ ਪ੍ਰਸ਼ਾਂਤ ਭੂਸ਼ਣ ਦੀ ਦੇਊਂਗਾ। ਬਹੁਤ ਸਾਰੇ ਸਾਡੇ ਲੋਕ ਆ ਜਿਨ੍ਹਾਂ ਨੇ ਕਿਹਾ ਹੋਊਗਾ ਯਾਰ ਪ੍ਰਸ਼ਾਂਤ ਭੂਸ਼ਣ ਨੂੰ ਕੀ ਫਰਕ ਪੈਂਦਾ ਸੀ, ਮੈਡਮ ਜੀ ਮਾਫ਼ੀ ਮੰਗ ਲੈਂਦਾ। ਨਹੀਂ, ਕਿਉਂ ਮਾਫ਼ੀ ਮੰਗ ਲੈਂਦਾ ਬਈ, ਜੇ ਤਾਂ ਪ੍ਰਸ਼ਾਂਤ ਭੂਸ਼ਣ ਨੇ ਕੋਈ ਕਿਸੇ ਨੂੰ ਆਪਣੇ ਪਰਿਵਾਰ ਦੇ ਜਾਂ ਆਪਣੇ ਦੋਸਤਾਂ ਮਿੱਤਰਾਂ ਦੇ ਘੇਰੇ ਦੇ ਵਿੱਚ ਕੋਈ ਗੱਲ ਕਹਿਤੀ, ਹੋ ਸਕਦਾ ਹਜ਼ਾਰਾਂ ਵਾਰ ਮਾਫ਼ੀ ਮੰਗੀ ਹੋਵੇ, ਪਰ ਜਿੱਥੇ ਡਟਣ ਦਾ ਮਸਲਾ ਸੀ ਅਦਾਲਤ ਦੇ ਸਾਹਮਣੇ, ਜਿੱਥੇ ਜੱਜ ਕਰਪਟ ਸੀ, ਜਿੱਥੇ ਸਾਰੇ ਦਾ ਸਾਰਾ ਸਿਸਟਮ ਕਰਪਟ ਆ, ਜਿੱਥੇ ਸਾਰੀ ਸਿਆਸੀ ਮਸ਼ੀਨਰੀ ਆ ਜਿਹੜੀ ਉਹ ਉਹਨੂੰ ਕੀ ਨਾਂ ਦੇਈਏ, ਕਈ ਵਾਰੀ ਸ਼ਬਦ ਮੁੱਕ ਜਾਂਦੇ ਆ, ਮਤਲਬ ਉਹ ਸਿਆਸੀ ਮਸ਼ੀਨਰੀ ਜਿਹੜੀ ਇੰਨੀ ਭ੍ਰਿਸ਼ਟ ਹੋ ਚੁੱਕੀ ਹੈ, ਉਹਦੇ ਵਿੱਚ ਸੁਧਾਰ ਦੀ ਕੋਈ ਆਸ ਨਹੀਂ, ਉਹਦੇ ਸਾਹਮਣੇ ਕਿਉਂ ਬੰਦਾ ਮਾਫ਼ੀ ਮੰਗੇ ਜਦੋਂ ਉਹਨੇ ਕਿਹਾ ਹੀ ਕੁਛ ਨਹੀਂ। ਜਿੱਥੇ ਜੱਜ ਆ ਜਿਹੜੇ ਉਹ ਪੈਸਿਆਂ ਦੀ ਖਾਤਰ ਚੂਹਿਆਂ ਨੂੰ ਦੌੜਦੇ ਫਿਰਦੇ ਆ, ਕੁੱਕੜਾਂ ਨੂੰ ਉਹ ਇੱਕ ਦੂਜੇ ਤੋਂ ਖੋਹਦੇ ਫਿਰਦੇ ਆ ਪੈਸੇ, ਸੀਟਾਂ ਦੇ ਪਿੱਛੇ ਉਹਨਾਂ ਦੀ, ਰਾਜ ਸਭਾ ਦੀ ਸੀਟ ਮੈਂ ਲੈ ਲਾਂ ਰਿਟਾਇਰਮੈਂਟ ਤੋਂ ਬਾਅਦ, ਸਾਰੇ ਕਾਨੂੰਨ ਨੂੰ ਪੁੱਠਾ ਕਰਨ ਲੱਗੇ, ਉੱਥੇ ਕਿਉਂ ਪ੍ਰਸ਼ਾਂਤ ਭੂਸ਼ਣ ਮਾਫ਼ੀ ਮੰਗੇ? ਤੇ ਅੱਜ ਉਹਨੇ ਇੱਕ ਬੜੀ ਸ਼ਾਨਦਾਰ ਗੱਲ ਕਹੀ ਆ, ਉਹ ਕਹਿੰਦੇ ਜਦੋਂ ਤੁਸੀਂ ਠੀਕ ਹੁੰਦੇ ਹੋ ਤੇ ਉਹ ਠੀਕ ਹੋਣ ਦੀ ਤੁਹਾਡੇ ਵਿੱਚ ਜਿਹੜੀ ਸੈਲਫ ਰਿਸਪੈਕਟ ਆ ਜਾਂ ਸੈਲਫ ਰਾਈਟ ਹੋਣ ਦੀ ਜਿਹੜੀ ਤੁਹਾਡੇ ਵਿੱਚ ਛੋਟੀ ਜਿਹੀ ਈਗੋ ਵੀ ਆ, ਉਹ ਇੱਕ ਟਰੁੱਥ ਲਵਿੰਗ ਪਰਸਨ ਦੇ ਵਿੱਚ ਹੋਣੀ ਚਾਹੀਦੀ ਆ। ਪਹਿਲੀ ਗੱਲ ਤਾਂ ਜੀ ਟਰੁੱਥ ਲਵਿੰਗ, ਇਹ ਸ਼ਬਦ ਬੜਾ ਸੋਹਣਾ, ਮਨਮੋਹਣਾ, ਮਨ ਨੂੰ ਬੜੀ ਧਾਰਤ ਦੇਣ ਵਾਲਾ, ਪਰ ਹੁਣ ਤਾਂ ਮਾਂ ਪਿਓ ਵੀ ਬੱਚੇ ਨੂੰ ਸਿਖਾਉਂਦੇ ਆ ਕਿ ਤੂੰ ਟਰੁੱਥ ਲਿਵਿੰਗ ਨਾ ਬਣੀ, ਜ਼ਿੰਦਗੀ ਚ ਥੋੜਾ ਬਹੁਤ ਝੂਠ ਝਾਠ ਬੋਲ ਲਿਆ ਕਰ, ਬਾਹਲਾ ਫਰਕ ਨੀ ਪੈਂਦਾ, ਬਸ ਜ਼ਿੰਦਗੀ ਕੰਫਰਟੇਬਲ ਰਹਿਣੀ ਚਾਹੀਦੀ ਆ, ਇਹ ਸੱਚ ਤੋਂ ਤੂੰ ਕੀ ਲੈਣਾ ਬਾਹਲਾ। ਇਹ ਆਮ ਕਰਕੇ ਪੇਰੈਂਟਸ ਆ ਜਿਹੜੇ ਉਹ ਟੇਢੇ ਮੇਢੇ ਤਰੀਕੇ ਨਾਲ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਕਿ ਤੂੰ ਦੁਨਿਆਵੀ ਬੰਦਾ ਬਣ ਜਦੋਂ ਵੱਡਾ ਹੋ ਜਾਂਦਾ, ਐਵੇਂ ਕੀ ਤੂੰ ਸੱਚ ਦੇ ਮਗਰ ਲੱਗਿਆ ਹੋਇਆ। ਕਮਾਲ ਦੀ ਗੱਲ ਆ ਜੀ, ਇਹ ਗੱਲਾਂ ਭਗਤ ਸਿੰਘ ਨੇ ਕੀਤੀਆਂ ਸੀ ਕਿਸੇ ਵੇਲੇ। ਮੈਂ ਹੁਣ ਭਗਤ ਸਿੰਘ ਤੇ ਪ੍ਰਸ਼ਾਂਤ ਭੂਸ਼ਣ ਦਾ ਕੰਪੈਰੀਜ਼ਨ ਨਹੀਂ ਕਰਨ ਲੱਗਿਆ, ਪਰ ਪ੍ਰਸ਼ਾਂਤ ਭੂਸ਼ਣ ਦੀ ਆਪਣੀ ਹਸਤੀ ਆ, ਇੱਕ ਆਪਣੀ ਪਰਸਨੈਲਿਟੀ ਆ, ਉਹਦਾ ਇੱਕ ਆਪਣਾ ਟਰੈਕ ਰੈਕਰਡ ਆ, ਲੋਕਾਂ ਦੀ ਖਾਤਰ ਉਹਨੇ ਇੰਨੀਆਂ ਪਟੀਸ਼ਨ ਪਾਈਆਂ। ਜਿਹੜੇ ਲੋਕ ਕੇਜਰੀਵਾਲ ਵਰਗਾ ਜਿਹੜਾ ਨਿਕੰਮਾ ਬੰਦਾ ਹੁੰਦਾ, ਮੈਂ ਜਾਣਬੁੱਝ ਕੇ ਨਿਕੰਮਾ ਕਹਿ ਰਿਹਾ ਜੀ, ਡਰਾਮੇਬਾਜ਼, ਉਹ ਇਹ ਨੀ ਸਮਝਦਾ ਵੀ ਪ੍ਰਸ਼ਾਂਤ ਭੂਸ਼ਣ ਵਰਗੇ ਬੰਦਾ ਸਾਡੀ ਪਾਰਟੀ ਚ ਹੀ ਹੋਵੇ ਸਾਡੇ ਲਈ ਬੜੀ ਮਾਣ ਦੀ ਗੱਲ ਆ। ਉਹ ਵੀ ਅੱਜ ਚੁੱਪ ਆ, ਹਾਲਾਂਕਿ ਸਾਡੇ ਇੱਥੇ ਕੇਜਰੀਵਾਲ ਦੇ ਬੜੇ ਭਗਤ ਹੈਗੇ ਨੇ, ਜਿੰਨਾ ਕੇਜਰੀਵਾਲ ਦਾ ਪੋਜ਼ਿਟਿਵ ਰੋਲ ਸੀਗਾ ਅਸੀਂ ਉਹਨੂੰ ਐਪਰੀਸ਼ੀਏਟ ਕੀਤਾ, ਪਰ ਗੱਲ ਤਾਂ ਗੱਲਾਂ ਤੇ ਆ ਰਹੀ ਆ ਤੇ ਉਹ ਮਜੀਠੀ ਵਰਗੇ ਬੰਦੇ ਦੇ ਸਾਹਮਣੇ ਮਾਫ਼ੀ ਮੰਗ ਜਾਂਦਾ ਬਿਨਾਂ ਮਤਲਬ ਤੋਂ, ਇਹ ਕਹਿ ਕੇ ਦੇਖੋ ਜੀ ਅਸੀਂ ਕੋਰਟ ਦੇ ਵਿੱਚ ਕਿਵੇਂ ਤੁਰੇ ਫਿਰੀਏ। ਗੱਲ ਫਿਰ ਮੈਂ ਉੱਥੇ ਮੋੜ ਕੇ ਲਿਆਉਣਾ ਵੀ ਸਾਡੇ ਵਿੱਚ ਵੀ ਇਹੋ ਜਿਹੇ ਬਹੁਤ ਵਿਅਕਤੀ ਹੈਗੇ ਆ ਜਿਹੜੇ ਜੇ ਤਾਂ ਆਮ ਰਿਸ਼ਤਿਆਂ ਦੇ ਵਿੱਚ ਛੋਟੀ ਮੋਟੀ ਕਿਸੇ ਤੋਂ ਗਲਤੀ ਹੋ ਗਈ, ਮਾਫ਼ੀ ਮੰਗ ਲਈ, ਉਦੋਂ ਤਾਂ ਮਾਫ਼ੀ ਮੰਗਦੇ ਨਹੀਂ, ਉਦੋਂ ਤਾਂ ਉਹ ਅੜ ਜਾਂਦੇ ਆ, ਉਹਨਾਂ ਦੇ ਰਿਸ਼ਤੇਦਾਰ ਵੀ ਅੜ ਜਾਂਦੇ ਆ ਵੀ ਸਾਡਾ ਬੰਦਾ ਮਾਫ਼ੀ ਕਿਉਂ ਮੰਗੇ, ਉਹਨਾਂ ਦੇ ਦੋਸਤ ਮਿੱਤਰ ਵੀ, ਹਾਲਾਂਕਿ ਕੋਈ ਐਡੀ ਐਡੀ ਬਾਹਲੀ ਵੱਡੀ ਗੱਲ ਨਹੀਂ ਹੁੰਦੀ, ਉਹ ਸਿਰਫ ਆਪੇ ਆਪਣੇ ਆਪ ਦੇ ਵਿੱਚ ਬਣਾਈ ਈਗੋ ਹੁੰਦੀ ਹੈ। ਜੇ ਕਿਤੇ ਹਸਬੈਂਡ ਵਾਈਫ ਦਾ ਝਗੜਾ ਹੋ ਗਿਆ, ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ, ਪਰ ਮੁੱਢ ਇੱਥੋਂ ਹੀ ਸ਼ੁਰੂ ਹੁੰਦਾ ਕਿ ਫਲਾਨੇ ਨੇ ਆਪਣੀ ਗਲਤੀ ਨਹੀਂ ਮੰਨੀ। ਭੈਣ ਭਰਾ ਦੇ ਰਿਸ਼ਤਿਆਂ ਦੀ ਗੱਲ ਆ, ਈਵਨ ਮੈਂ ਇੱਥੇ ਬਹੁਤ ਸਾਰੇ ਇਹੋ ਜਿਹੇ ਮਹਾਂਪੁਰਸ਼ ਦੇਖੇ ਆ ਜਿਹੜੇ ਸਾਰੀ ਉਮਰ ਜਦੋਂ ਨੌਜਵਾਨ ਹੋ ਜਾਂਦੇ ਉਦੋਂ ਬਾਅਦ ਚ ਆਪਣੇ ਮਾਂ ਪਿਓ ਨਾਲ ਨਹੀਂ ਬੋਲਦੇ, ਕਹਿੰਦੇ ਜੀ ਮੇਰੇ ਮਾਂ ਪਿਓ ਨੇ ਤਾਂ ਮੇਰੇ ਭਰਾ ਦਾ ਪੱਖ ਕਰਤਾ ਸੀ, ਵੱਡੇ ਭਰਾ ਦਾ ਛੋਟੇ ਭਰਾ ਦਾ ਮੈਂ ਕਿਉਂ ਬੋਲਾਂ। ਇਹ ਨਹੀਂ ਦੇਖਦੇ ਵੀ ਮਾਂ ਪਿਓ ਨੇ ਤੈਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਥਾਂ ਦੇ ਉੱਤੇ ਪਹੁੰਚਾਇਆ, ਉਹਦੇ ਵਿੱਚ ਮਾਂ ਪਿਓ ਦਾ ਕਿੱਡਾ ਵੱਡਾ ਰੋਲ। ਸਾਡੇ ਇਹੋ ਜਿਹੇ ਮਹਾਂਪੁਰਸ਼ ਵੀ ਬਹੁਤ ਹੈਗੇ ਨੇ, ਉਹਨਾਂ ਨੂੰ ਸੈਲਫ ਰਿਸਪੈਕਟ ਵਾਲੀਆਂ ਗੱਲਾਂ ਇਹਦਾ ਮਤਲਬ ਨਹੀਂ ਪਤਾ, ਪਰ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਕਿ ਜ਼ਿੰਦਗੀ ਜਿਉਂਦਿਆਂ ਜ਼ਿੰਦਗੀ ਦੇ ਰਾਹ ਤੇ ਚੱਲਦਿਆਂ ਛੋਟੀਆਂ ਮੋਟੀਆਂ ਗਲਤੀਆਂ ਹੋਈਆਂ ਤੇ ਭਾਵੇਂ ਨਹੀਂ ਵੀ ਹੋਈਆਂ। ਜੇ ਤੁਹਾਡਾ ਕੋਈ ਸੱਜਣ ਮਿੱਤਰ ਪਿਆਰਾ ਹੈ, ਉਹਨੇ ਮਿਸਕਨਸੈਪਸ਼ਨ ਹੋ ਗਈ, ਉਹਨੇ ਗਲਤ ਅੰਦਾਜ਼ਾ ਲਾ ਲਿਆ ਵੀ ਤੁਸੀਂ ਗਲਤੀ ਕੀਤੀ ਹੈ, ਤੁਸੀਂ ਰਿਸ਼ਤੇ ਨੂੰ ਬਚਾਉਣ ਲਈ ਉਹਨੂੰ ਹੱਸ ਕੇ ਸੌਰੀ ਕਹਿ ਦਿਓ, ਚੱਲ ਕੋਈ ਨੀ ਮਿੱਤਰਾ ਮੈਂ ਗਲਤੀ ਮੰਨ ਲੈਂਦਾ, ਕੋਈ ਫਰਕ ਨੀ ਪੈਂਦਾ, ਜੇ ਤੂੰ ਸਮਝ ਲਿਆ ਤਾਂ ਮੈਥੋਂ ਗਲਤੀ ਹੋ ਗਈ ਲੈ ਮੈਂ ਗਲਤੀ ਮੰਗ ਲੈਂਦਾ। ਇਹ ਰਿਸ਼ਤਿਆਂ ਨੂੰ ਬਚਾਉਣਾ ਹੁੰਦਾ, ਤੇ ਥੋੜੀ ਦੇਰ ਬਾਅਦ 2-4-5-7 ਮਹੀਨਿਆਂ ਬਾਅਦ ਜੇ ਤੁਸੀਂ ਸੱਚੇ ਹੋ ਤੇ ਉਹ ਸਾਹਮਣੇ ਵਾਲੇ ਨੂੰ ਅਹਿਸਾਸ ਹੋ ਜਾਂਦਾ ਵੀ ਯਾਰ ਗਲਤੀ ਤਾਂ ਮੇਰੀ ਸੀ, ਇਹਨੇ ਸਿਰਫ ਰਿਸ਼ਤਾ ਬਚਾਉਣ ਦੇ ਲਈ ਰਿਸਪੈਕਟ ਵਜੋਂ ਮੈਨੂੰ ਝੁੱਕ ਕੇ ਤੇ ਸੌਰੀ ਕਹਿਤਾ ਸੀ ਵੀ ਕਿੱਡਾ ਵੱਡਾ ਮਹਾਨ ਬੰਦਾ। ਇੱਕ ਤਾਂ ਇਹ ਪੱਖ ਆ ਸੌਰੀ ਦਾ, ਆਮ ਆਪਾਂ ਜ਼ਿੰਦਗੀ ਚ ਜ਼ਿੰਦਗੀ ਜਿਉਂਦੇ। ਇੱਕ ਦੂਜਾ ਪੱਖ ਆ ਵੀ ਜਿੱਥੇ ਤੁਹਾਡੇ ਸਾਹਮਣੇ ਇੱਕ ਅੜੀਅਲ ਧਿਰਾ, ਲੋਕ ਵਿਰੋਧੀ ਧਿਰਾ, ਉੱਥੇ ਸੈਲਫ ਰਿਸਪੈਕਟ ਦੇ ਨਾਲ ਤੁਸੀਂ ਜਿਹੜੀ ਗੱਲ ਆਪਣੀ ਸੈਲਫ ਰਿਸਪੈਕਟ ਕਾਇਮ ਰੱਖੋ ਤੇ ਜਿਹੜੀ ਗੱਲ ਤੁਸੀਂ ਪਰਖ ਪੜਤਾਲ ਕੇ ਕੀਤੀ ਹੋਈ ਆ ਤੁਸੀਂ ਉਹਦੇ ਤੇ ਅੜੇ ਰਹੋ, ਭਾਵੇਂ ਤੁਹਾਡੀ ਜਾਨ ਚਲੀ ਜਾਵੇ, ਭਾਵੇਂ ਕੋਰਟ ਤੁਹਾਨੂੰ ਜਿੰਨੀ ਮਰਜ਼ੀ ਸਜ਼ਾ ਸੁਣਾ ਦੇ, ਉਦੋਂ ਫਿਰ ਐਗਜ਼ਾਮਪਲ ਬਣ ਕੇ ਖੜੋ। ਪਰ ਹੈਰਾਨੀ ਦੀ ਗੱਲ ਆ ਜੀ ਬਈ, ਲੋਕਾਂ ਦੇ ਵਿੱਚ ਕਪੈਸਿਟੀ ਹੁੰਦੀ ਨੀ, ਥੋੜੇ ਲੋਕਾਂ ਚ ਹੁੰਦੀ ਆ। ਮੈਨੂੰ ਗੁਰਪ੍ਰੀਤ ਘੁੱਗੀ ਆ ਜਿਹੜੇ ਕਲਾਕਾਰ, ਉਹਨਾਂ ਦੀ ਇੱਕ ਕੈਸਟ ਦੇ ਵਿੱਚ ਬੋਲੀ ਹੋਈ ਪੂਰੀ ਦੀ ਪੂਰੀ ਕਹਾਣੀ ਯਾਦ ਆ ਜਾਂਦੀ ਆ। ਉਹ ਕਹਿੰਦੇ ਸਾਡੇ ਲੋਕ ਤਾਂ ਛੋਟੀ ਜਿਹੀ ਗੱਲ ਤੇ ਸਟੈਂਡ ਨੀ ਲੈ ਸਕਦੇ, ਵੱਡੇ ਸਟੈਂਡ ਕਿੱਥੋਂ ਲੈਣਗੇ, ਕਿਵੇਂ ਉਹ ਗੱਲ ਕਰਦੇ ਆ ਜੀ ਹਾਸੇ ਮਜ਼ਾਕ ਦੇ ਵਿੱਚ। ਕਹਿੰਦੇ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਇਹੋ ਜਿਹੇ ਹੁੰਦੇ ਆ, ਉਹਨਾਂ ਨੂੰ ਕੋਈ ਗੱਲ ਪੁੱਛ ਲਓ ਸਟੈਂਡ ਹੀ ਨੀ ਲੈ ਸਕਦੇ, ਡਬਲ ਮੀਨਿੰਗ ਹੁੰਦੇ ਆ। ਕਿਵੇਂ? ਕਹਿੰਦੇ ਬਈ ਇੱਕ ਸਾਡਾ ਮਿੱਤਰ ਸੀ, ਉਹ ਆਪਣੇ ਚਾਚੇ ਤਾਇਆਂ ਤੋਂ ਪੁੱਛਣ ਲੱਗਿਆ ਵੀ ਆਪਾਂ ਹੁਣ ਆਪਣੇ ਮੁੰਡੇ ਦਾ ਵਿਆਹ ਕਰਨਾ, ਤੁਸੀਂ ਦੱਸੋ ਵੀ ਵਿਆਹ ਬੈਂਕਟ ਹਾਲ ਚ ਕਰ ਲਈਏ ਘਰੇ ਕਰ ਲਈਏ। ਰਹਿ ਪੁੱਛੀ ਨਾ, ਹੁਣ ਰਹਿ ਪੁੱਛੀ ਤਾਂ ਇਹਦਾ ਮਤਲਬ ਅਸੀਂ ਗਏ ਅਗਲੇ ਦੇ ਵੇਟ ਦੇ ਵਿੱਚ ਸਿੱਟਤੀ ਵੀ ਤੂੰ ਭਾਈ ਅਸੀਂ ਤੈਨੂੰ ਸਿਆਣਾ ਸਮਝਣਾ, ਤੂੰ ਦੱਸ ਰਹਿ। ਤੇ ਸਾਹਮਣੇ ਵਾਲਾ ਕਹਿੰਦਾ ਊਂ ਤਾਂ ਬੈਂਕਟ ਹਾਲ ਵੀ ਵਧੀਆ ਹੁੰਦਾ, ਚੰਗੀ ਗੱਲ ਆ, ਪਰ ਜੇ ਘਰੇ ਵੀ ਪਾਰਟੀ ਪੂਰਟੀ ਕਰ ਲਓ ਤਾਂ ਕੋਈ ਮਾੜੀ ਗੱਲ ਨਹੀਂ, ਘਰੇ ਆਪਣਾ ਵਿਹੜਾ ਵੁੜਾ ਖੁੱਲ੍ਹਾ। ਅੱਛਾ ਫਿਰ ਉਹਨੂੰ ਪੁੱਛ ਲਿਆ ਵੀ ਭਾਈ ਐਂ ਦੱਸ ਵੀ ਚਾਚਾ ਤੂੰ ਸਿਆਣਾ ਹੈ, ਬਈ ਆਪਾਂ ਪਾਰਟੀ ਦੇ ਵਿੱਚ ਵੈਜੀਟੇਰੀਅਨ ਖਾਣਾ ਹੋਵੇ ਨੋਨ ਵੈਜੀਟੇਰੀਅਨ ਹੋਵੇ। ਗਾਂ ਚਾਚਾ ਉਹਦਾ ਕਹਿੰਦਾ ਊਂ ਤਾਂ ਵੈਜੀਟੇਰੀਅਨ ਖਾਣਾ ਵੀ ਚੰਗਾ ਹੁੰਦਾ ਸਿਹਤ ਲਈ, ਉਹ ਬਣਾ ਲਓ, ਪਰ ਹਰਜ ਤਾਂ ਨੋਨ ਵੈਜੀਟੇਰੀਅਨ ਖਾਣੇ ਦਾ ਵੀ ਕੋਈ ਨਹੀਂ ਗਾ, ਉਹ ਵੀ ਚੰਗਾ ਹੁੰਦਾ। ਮਤਲਬ ਉਹਨਾਂ ਨੇ ਕੋਈ ਗੱਲ ਦਾ ਜਵਾਬ ਨਹੀਂ ਦੇਣਾ, ਤੇ ਤੁਸੀਂ ਹੈਰਾਨ ਹੋਵੋਗੇ ਦੋਸਤੋ ਬਈ ਜੇ ਸਾਡੇ ਘਰਾਂ ਦੇ ਵਿੱਚ ਲੜਾਈ ਝਗੜਾ ਹੋ ਜਾਏ ਦੋ ਭਰਾਵਾਂ ਦੇ ਵਿੱਚ, ਸਾਰਾ ਪਰਿਵਾਰ ਸਾਰਾ ਕੋੜਮਾ ਸਾਰੇ ਰਿਸ਼ਤੇਦਾਰ ਇਕੱਠੇ ਕਰ ਲਓ, ਇਕੱਠ ਜ਼ਰੂਰ ਹੋ ਜਾਂਦਾ, ਚਾਹ ਪਾਣੀ ਪੀ ਕੇ ਤੁਰ ਜਾਂਦੇ ਆ, ਪਰ ਫੈਸਲਾ ਕਰਨ ਦੀ ਸਮਰੱਥਾ ਕਿਸੇ 'ਚ ਨਹੀਂ ਹੁੰਦੀ। ਕਹਿ ਕੇ ਪਤਾ ਕੀ ਜਾਂਦੇ, ਮੇਰੇ ਜ਼ਿੰਦਗੀ 'ਚੋਂ ਸਿੱਟੇ ਕੱਢੇ ਹੋਏ ਨੇ, ਕਹਿ ਕੇ ਪਤਾ ਕੀ ਜਾਂਦੇ, ਫੁੱਫੜ ਨੂੰ ਬੁਲਾ ਲਓ, ਮਾਮੇ ਨੂੰ ਬੁਲਾ ਲਓ, ਭੂਆ ਨੂੰ ਬੁਲਾ ਲਓ, ਮਾਸੀ ਨੂੰ ਬੁਲਾ ਲਓ, ਕਹਿਣਗੇ ਲਓ ਜੀ ਤੁਸੀਂ ਦੋਨੇ ਮੁੰਡੇ ਸਾਡੇ ਲਈ ਤਾਂ ਇੱਕੋ ਆ। ਮਾਮਾ ਕਹੂਗਾ ਮੇਰੇ ਤਾਂ ਬਈ ਦੋਨੋਂ ਹੀ ਭਾਣ ਜਿਓ, ਮੈਂ ਤਾਂ ਦੋਨਾਂ ਨੂੰ ਕਹਿਣਾ ਵੀ ਭਲਿਆ ਮਾਨਸਾ ਜਿਹਨੇ ਗਲਤੀ ਕੀਤੀ ਹੈ ਤੂੰ ਉਹਨੂੰ ਕਹਿ, ਮਾਮਾ ਤੂੰ ਕਾਹਦਾ ਫਿਰ, ਜੇ ਤੂੰ ਗਲਤ ਨੂੰ ਗਲਤ ਨੀ ਕਹਿ ਸਕਿਆ, ਠੀਕ ਨੂੰ ਠੀਕ ਨੀ ਕਹਿ ਸਕਿਆ, ਤੂੰ ਇਹ ਕਹਿਤਾ ਵੀ ਮੇਰੇ ਲਈ ਤਾਂ ਦੋਨੇ ਭਾਣ ਜੇ ਇੱਕੋ ਜਿਓ, ਇਵੇਂ ਚਾਚਾ ਕਹਿ ਦਿੰਦਾ, ਐਵੇਂ ਤਾਇਆ ਕਹਿ ਦਿੰਦਾ, ਬਈ ਜੇ ਭਾਈ ਸਾਡੇ ਲਈ ਤਾਂ ਭਾਈ ਤੁਸੀਂ ਦੋਨੋਂ ਭਰਾ ਇੱਕੋ ਹੀ ਹੋ, ਤੁਸੀਂ ਦੋਨੋਂ ਸਿਆਣੇ ਬਣੋ, ਵੀ ਤੁਸੀਂ ਚਾਚੇ ਤਾਏ ਕਾਹਦੇ ਹੋ, ਜੇ ਤੁਸੀਂ ਤੁਹਾਡੀ ਸਾਰੀ ਉਮਰ ਗੁਜ਼ਾਰੀ ਆ, ਤੁਸੀਂ ਵੱਡੇ ਹੋ, ਤੁਹਾਨੂੰ ਵੱਡੇ ਕਰਕੇ ਸੱਦਿਆ, ਜੇ ਤੁਸੀਂ ਇਹ ਫੈਸਲਾ ਨੀ ਕਰ ਸਕਦੇ, ਤੁਸੀਂ ਟਿੱਕ ਨੀ ਸਕਦੇ ਵੀ ਕਿਹਦੀ ਗਲਤੀ ਆ, ਉਹਨੂੰ ਮੂੰਹ ਤੇ ਕਹੋ ਵੀ ਭਾਈ ਮੁੰਡਿਆ ਤੇਰੀ ਆਹ ਗਲਤੀ ਆ, ਤੇ ਤੂੰ ਆਪਦੀ ਗਲਤੀ ਮੰਨ ਤੇ ਅੱਗੇ ਤੋਂ ਆਹ ਕੰਮ ਕਰੋ। ਇਵੇਂ ਸਾਡੇ ਪਿੰਡਾਂ ਦੇ ਵਿੱਚ ਨਾ ਪਹਿਲਾਂ ਜਦੋਂ ਹਸਬੈਂਡ ਵਾਈਫ ਦੀ ਲੜਾਈ ਹੋ ਜਾਂਦੀ ਸੀ, ਹੁਣ ਤਾਂ ਚਲੋ ਕੋਰਟਾਂ 'ਚ ਮਸਲੇ ਪਹੁੰਚ ਗਏ, ਪਹਿਲਾਂ ਪੰਚਾਇਤਾਂ ਇਕੱਠੀਆਂ ਹੁੰਦੀਆਂ ਸੀ, ਸਹੁਰੇ ਪਿੰਡੋਂ ਪੰਚਾਇਤ ਆਉਣੀ, ਪੇਕਿਆਂ ਤੋਂ ਪੰਚਾਇਤ ਆਉਣੀ, ਉਹਦੇ ਵਿੱਚ ਵੀ ਗੱਲ ਗੋਲ ਮੋਲ ਕਰ ਦਿੱਤੀ ਜਾਂਦੀ ਸੀ, ਗਲਤੀ ਕੁੜੀ ਦੀ ਜਾਂ ਮੁੰਡੇ ਦੀ ਸਾਹਮਣੇ ਕਿਹਾ ਨਹੀਂ ਸੀ ਜਾਂਦਾ, ਉਹ ਲਓ ਜੀ ਅਸੀਂ ਤਾਂ ਪੇਕਿਆਂ ਤੋਂ ਆਏ ਹਾਂ, ਫਿਰ ਅਸੀਂ ਤਾਂ ਕੁੜੀ ਵਸਾਉਣੀ ਆ, ਚਲੋ ਜੀ ਤੁਸੀਂ ਔਖਾ ਸੌਖਾ ਹੋ ਕੇ ਭਾਈ ਕੋਈ ਗੱਲ ਨੀ, ਗਲਤੀਆਂ ਤਾਂ ਹੋ ਹੀ ਜਾਂਦੀਆਂ, ਵੀ ਤੁਸੀਂ ਦੱਸੋ ਭਾਈ ਆ ਮੁੰਡੇ ਦੀ ਗਲਤੀ ਆ ਕੁੜੀ ਦੀ ਗਲਤੀ, ਗਲਤੀ ਗਾਂਹ ਤੋਂ ਰਿਪੀਟ ਨਾ ਹੋਵੇ। ਹੈਰਾਨੀ ਦੀ ਗੱਲ ਆ, ਅਸੀਂ ਛੋਟਿਆਂ ਹੁੰਦਿਆਂ ਬੱਚੇ ਹੁੰਦਿਆਂ ਨੌਜਵਾਨ ਅਵਸਥਾ 'ਚ ਪਹੁੰਚ ਜਾਂਦੇ ਹਾਂ, ਜ਼ਿੰਦਗੀ ਜਿਉਣ ਲੈਂਦੇ ਹਾਂ, ਬੁੜੇ ਹੋ ਜਾਂਦੇ ਹਾਂ, ਬੁੜੇ ਹੋ ਕੇ ਸੇਵਿਆਂ 'ਚ ਪਹੁੰਚ ਜਾਂਦੇ ਹਾਂ, ਪਰ ਸਾਨੂੰ ਠੀਕ ਨੂੰ ਠੀਕ ਕਹਿਣ ਦੀ ਤੇ ਗਲਤ ਨੂੰ ਗਲਤ ਕਹਿਣ ਦੀ ਜਾਂਚ ਨਹੀਂ ਆਉਂਦੀ। ਪਤਾ ਨਹੀਂ ਅਸੀਂ ਮੌਕਾ ਪ੍ਰਸਤੀ ਦੇ ਵਿੱਚੋਂ ਜਾਣ ਕੇ ਨਹੀਂ ਬੋਲਦੇ, ਆਪਣੇ ਆਪ ਨਾਲ ਅਸੀਂ ਦਗਾ ਕਰਦੇ ਹਾਂ, ਧੋਖਾ ਕਰਦੇ ਹਾਂ, ਤੇ ਫਿਰ ਜਿਹੜਾ ਬੰਦਾ ਆਮ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਂਦਾ, ਡਿਸਿਪਲਨ ਦੇ ਵਿੱਚ ਜਿਉਂਦਾ, ਕੁਛ ਅਸੂਲ ਬਣਾਏ ਹੋਏ ਨੇ ਉਹਨੇ ਵੀ ਮੈਂ ਭਾਈ ਇੰਨਾ ਕੁ ਲਿਖ ਸਕਦਾ, ਇਸ ਤੋਂ ਵੱਧ ਮੈਂ ਫਿਰ ਝੁੱਕ ਕੇ ਆਪਦੀ ਜਿਹੜੀ ਕਮਰ ਆ ਉਹ ਨਹੀਂ ਤੋੜਨੀ, ਏਦੋਂ ਵੱਧ ਨਹੀਂ ਮੈਂ ਲਿਖਣਾ, ਅਸੀਂ ਉਹਨੂੰ ਕਹਿ ਦਿੰਦੇ ਦੇਖੋ ਜੀ ਉਹ ਤਾਂ ਔਖੜ ਕੇ ਤੁਰਿਆ ਫਿਰਦਾ ਰਹਿੰਦਾ, ਤੇ ਜਿਹੜੇ ਖਾਮ ਖਾ ਸਾਡੇ ਸਾਹਮਣੇ ਪੈਸੇ ਦੇ ਜ਼ੋਰ ਤੇ ਸਿਆਸਤ ਦੇ ਜ਼ੋਰ ਤੇ ਸਿਸਟਮ ਦੇ ਜ਼ੋਰ ਤੇ ਆਕੜੇ ਫਿਰਦੇ ਨੇ, ਅਸੀਂ ਉਹਨਾਂ ਨੂੰ ਆਕੜੇ ਵੀ ਨਹੀਂ ਕਹਿੰਦੇ, ਉਹਨਾਂ ਦੇ ਮੂਹਰੇ ਲਿਖ ਜਾਂਦੇ, ਜਿਹੜੀ ਹੱਦ ਦਰਜੇ ਦੇ ਮੌਕਾ ਪ੍ਰਸਤ ਲੋਕ ਸਾਡੇ ਹੈਗੇ ਨੇ ਜੀ, ਸਾਰੀ ਦੁਨੀਆਂ 'ਚ ਹੈਗੇ ਨੇ, ਤੇ ਉਹਨਾਂ ਦਾ ਅਸਰ ਅਗਲੀ ਜਨਰੇਸ਼ਨ ਤੇ ਪਈ ਜਾਂਦਾ। ਲੋਕ ਸਾਨੂੰ ਸਵਾਲ ਕਰਦੇ ਹੁੰਦੇ ਬਹੁਤ ਵਾਰੀ, ਬਈ ਫਿਰ ਇਹ ਦੁਨੀਆਂ ਕਿੱਧਰ ਨੂੰ ਜਾਊਗੀ, ਦੁਨੀਆਂ ਨੇ ਆਈ ਚੱਲੇ ਜਾਣਾ ਜੀ, ਦੁਨੀਆਂ ਦੇ ਵਿੱਚ 10% ਲੋਕ ਨੇ ਜਿਨ੍ਹਾਂ ਨੇ ਦੁਨੀਆਂ ਨੂੰ ਕੰਟਰੋਲ ਕੀਤਾ, ਉਹਨਾਂ ਦਾ ਸੱਭਿਆਚਾਰ ਚੱਲ ਰਿਹਾ, 10-12% ਲੋਕ ਨੇ ਜਿਹੜੇ ਯਤਨਸ਼ੀਲ ਨੇ ਵੀ ਇਹਨੂੰ ਬਦਲਿਆ ਜਾਣਾ ਚਾਹੀਦਾ, ਬਾਕੀ 80% ਨੂੰ ਤੁਸੀਂ ਜਿਹੜਾ ਮਰਜ਼ੀ ਨਾਂ ਦੇ ਦਿਓ, ਲਕੀਰ ਦੇ ਫਕੀਰ ਨੇ, ਉਹ ਲਕੀਰ ਦੇ ਫਕੀਰ ਹੋਣ ਦਾ ਜਿਹੜਾ ਉਹਨਾਂ ਦਾ ਸ਼੍ਰਿਸ਼ਟਾਚਾਰ ਆ, ਜਿਹੜਾ ਉਹਨਾਂ ਦਾ ਕਲਚਰ ਆ, ਉਹ ਆਮ ਜ਼ਿੰਦਗੀ 'ਚੋਂ ਬਾਖੂਬੀ ਦੇਖਿਆ ਜਾ ਸਕਦਾ। ਇੱਕ ਪ੍ਰਸ਼ਾਂਤ ਭੂਸ਼ਣ ਵਰਗੇ ਨੇ ਜਿਹੜੇ ਜਿਹੜੇ ਠੀਕ ਗੱਲ ਤੇ ਅੜ ਜਾਂਦੇ ਨੇ ਵੀ ਕੋਰਟ ਭਾਵੇਂ ਮੈਨੂੰ ਫਾਂਸੀ ਲਾ ਦੇ, ਉਹ ਸੁਕਰਾਤ ਦੀ ਨਸਲ ਦੇ ਵਿੱਚੋਂ ਨੇ, ਤੇ ਦੂਜੇ ਪਾਸੇ ਜਿਹੜੇ ਮੋਦੀ ਸ਼ਾਹ ਤੇ ਅਮਿਤ ਸ਼ਾਹ ਦਾ ਲਾਣਾ, ਇਹ ਐਕਸਪਲੋਇਟਰਸ ਨੇ, ਲੁਟੇਰਿਆਂ ਦੀ ਨਸਲ ਦੇ ਵਿੱਚੋਂ ਨੇ। ਜਿਹੜੇ ਬਾਕੀ 80% ਜਨਤਾ ਹੈ ਉਹਦੇ 'ਚੋਂ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ, ਉਹ ਸੋਚਦੇ ਨੇ ਵੀ ਭਾਈ ਪ੍ਰਸ਼ਾਂਤ ਭੂਸ਼ਣ ਹੈ ਤਾਂ ਠੀਕ, ਪਰ ਅਸੀਂ ਕਰ ਕੁਛ ਨਹੀਂ ਸਕਦੇ। ਜਿੰਨੀ ਦੇਰ ਤੱਕ ਸਾਡੇ ਲੋਕਾਂ ਦੇ ਵਿੱਚ ਇਹ ਭਾਵਨਾ ਹੋਊਗੀ ਨਾ ਵੀ ਅਸੀਂ ਕਰ ਕੁਛ ਨਹੀਂ ਸਕਦੇ, ਉਨੀ ਦੇਰ ਤਾਂ ਸੱਚੀ ਮੁੱਚੀ ਕੁਛ ਨਹੀਂ ਹੋਣਾ। ਜਦੋਂ ਇੱਕ ਵਾਰ ਉਹਨਾਂ ਨੇ ਸੋਚ ਲਿਆ ਵੀ ਅਸੀਂ ਜੇ ਆਪਣੇ ਆਪ ਆਪਣੀ ਜ਼ਿੰਦਗੀ ਦਾ ਤੌਰ ਤਰੀਕਾ ਬਦਲ ਲਈਏ, ਜਿਹਦੀ ਗੱਲ ਤੇ ਅੜਨਾ ਉਹਦੇ ਤੇ ਅੜ ਜਾਈਏ, ਤੇ ਛੋਟੀਆਂ ਗੱਲਾਂ ਤੇ ਅੜਨਾ ਛੱਡ ਦਈਏ, ਫਿਰ ਜ਼ਿੰਦਗੀ ਸੋਹਣੀ ਬਣ ਜੂਗੀ, ਫਿਰ ਪੋਲੀਟਿਕਸ ਵੀ ਸੋਹਣੀ ਬਣ ਜੂ, ਫਿਰ ਸਿਸਟਮ ਵੀ ਸੋਹਣਾ ਬਣ ਜੂ। ਖੈਰ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਦੋਸਤੋ, ਕਾਫੀ ਸਮਾਂ ਹੋ ਗਿਆ, ਸਾਨੂੰ ਬ੍ਰੇਕ ਦਾ ਇਸ਼ਾਰਾ ਵੀ ਹੋ ਗਿਆ, ਬ੍ਰੇਕ ਤੋਂ ਬਾਅਦ ਆਪਾਂ 6 ਬੰਦੇ ਨੂੰ ਵੀ ਲਾਈਨ ਤੇ ਲਵਾਂਗੇ, ਤੇ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਜੁੜੇ ਰਹਿਣ।
ਹਾਈਵੇ 7 407 ਤੇ 400 ਦੀ ਨੁੱਕਰ ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ? ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ 2 ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਤੇ ਦੂਜਾ 55 ਸਟੋਰੀ, ਟੋਟਲ 1300 ਯੂਨਿਟ ਨੇ। ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ, ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ, ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6473384436 4734
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2940 ਜਾਂ ਫਿਰ ਲੰਡਨ 647-4182230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ओंटेरियो के स्कूलों को सुरक्षित रूप से फिर से खोलने में हम सभी को अपनी भूमिका निभानी है। इसीलिए हमारे बच्चों को सुरक्षित रखने के लिए ओंटेरियो सरकार ने एक व्यापक योजना विकसित करने के लिए डॉक्टरों, स्वास्थ्य अधिकारियों, स्कूल बोर्ड्स और शिक्षकों के साथ काम किया। साथ मिलकर काम करते हुए हमारी योजना में शारीरिक दूरी रखना, स्कूल्स में अधिक नर्सेज रखना, मास्क पहनना, ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ओंटेरियो सरकार द्वारा भुगतान किया गया।
ਆਪਾਂ ਸਾਰੇ ਜਾਣਦੇ ਹਾਂ ਕਿ ਓਂਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਵਾਗਤ ਨਗਾਰਾ ਰੇਡੀਓ ਦੇ ਵਿੱਚ। 2 ਤੋਂ ਲੈ ਕੇ 3 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ 770 ਰੇਡੀਓ ਦੇ ਉੱਤੇ। ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ। ਪ੍ਰੋਗਰਾਮ ਦੇ ਦੌਰਾਨ ਸਾਡੇ ਸਟੂਡੀਓ ਦੇ ਨੰਬਰ ਰਹਿੰਦੇ ਨੇ 416-620-1778, ਪਰ ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-340-3636 ਹੈ। ਰਾਣਾ ਜੀ ਦਾ ਨੰਬਰ 905-915-8484 ਹੈਗਾ। ਵੈਸੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ ਜੀ, ਤੁਸੀਂ ਸਵੇਰ ਤੋਂ ਹੀ ਸਾਡੇ ਇਸ ਰੇਡੀਓ ਸਟੇਸ਼ਨ ਦੇ ਨਾਲ ਜੁੜ ਜਾਂਦੇ ਹੋ। ਇਹ ਰੇਡੀਓ ਸਟੇਸ਼ਨ ਦੇ ਉੱਪਰ ਜਿਹੜੇ ਅਲੱਗ ਅਲੱਗ ਹੋਸਟ ਨੇ ਆਪੋ ਆਪਣੇ ਵਿਚਾਰਾਂ ਮੁਤਾਬਕ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਤੇ ਦੁਨੀਆਂ ਭਰ ਦੇ ਵਿੱਚ ਕੀ ਕੁਝ ਹੋ ਰਿਹਾ ਤੁਹਾਡੀ ਸਾਂਝ ਪਾਉਂਦੇ ਨੇ। ਪੰਜਾਬ ਤੋਂ ਭਾਰਤ ਤੋਂ ਪੱਤਰਕਾਰ ਤੁਹਾਨੂੰ ਭਾਰਤ ਦੇ ਹਾਲਾਤ ਬਾਰੇ, ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਕਰਾਉਂਦੇ ਨੇ। ਮਨੋਰੰਜਨ ਚੱਲਦਾ ਰਹਿੰਦਾ ਜੀ, ਤੁਸੀਂ ਜੁੜੇ ਰਹਿੰਦੇ ਹੋ। ਸਟੂਡੀਓ ਦਾ ਨੰਬਰ ਇਹੀ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ 416-620-1778। ਸਾਡੇ ਨਾਲ ਸ਼ਿਵਿੰਦਰ ਜੁੜ ਚੁੱਕੇ ਨੇ ਪੰਜਾਬ ਤੋਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਤੋਂ ਸੁਨੇਹ ਦੇ ਦਾਂ ਜੀ। ਪ੍ਰਦੀਪ ਗੋਇਲ ਦਾ ਸੁਨੇਹਾ ਤੁਸੀਂ ਸੁਣਿਆ, ਕਾਰਾਂ ਦੇ ਇੰਸ਼ੋਰੈਂਸ ਕਰਨ ਦੇ ਵਿੱਚ ਮਾਹਰ ਨੇ ਜੀ। ਇੰਸ਼ੋਰੈਂਸ ਤਾਂ ਸਾਰੇ ਕਰ ਦਿੰਦੇ ਨੇ ਕਿਉਂਕਿ ਇੰਸ਼ੋਰੈਂਸ ਦਾ ਲਾਇਸੈਂਸ ਹੁੰਦਾ ਸਾਰਿਆਂ ਕੋਲੇ, ਕਰ ਸਕਦੇ ਨੇ, ਕਰ ਦਿੰਦੇ ਨੇ। ਪਰ ਮਹਾਰਤ ਇਸ ਗੱਲ ਦੇ ਵਿੱਚ ਹੁੰਦੀ ਹੈ ਜੀ ਕਿ ਤੁਹਾਡੀ ਇੰਸ਼ੋਰੈਂਸ ਘੱਟ ਤੋਂ ਘੱਟ ਪੈਸਿਆਂ ਦੀ ਕੀਤੀ ਜਾਵੇ, ਆਪਣੇ ਕਲਾਇੰਟ ਦੇ ਇੰਟਰਸਟ ਪ੍ਰੋਟੈਕਟ ਕਰਨਾ, ਤੇ ਇਹ ਖਿਆਲ ਫਿਰ ਘੱਟ ਲੋਕਾਂ ਨੂੰ ਆਉਂਦਾ। ਪ੍ਰਦੀਪ ਗੋਇਲ ਜੀ ਇਹ ਗੱਲ ਖਾਸ ਧਿਆਨ ਦੇ ਵਿੱਚ ਰੱਖਦੇ ਨੇ ਕਿ ਜਦੋਂ ਤੁਸੀਂ ਉਹਨਾਂ ਕੋਲ ਜਾਓ, ਆਲਰੇਡੀ ਜਿੱਥੇ ਇੰਸ਼ੋਰੈਂਸ ਚੱਲ ਰਹੀ ਹੈ ਉਹਦੇ ਨਾਲ ਤੁਹਾਡੇ 25-30-40-50-100 ਡਾਲਰ ਬਚ ਜਾਣ, ਤੁਸੀਂ ਹੁਣੇ ਕਾਲ ਕਰਕੇ ਉਹਨਾਂ ਤੋਂ ਨੋ ਐਬਲੀਗੇਸ਼ਨ ਕੋਟੇਸ਼ਨ ਲਓ ਜੀ। ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੇ ਮਹੀਨੇ ਦੇ 50-60-100 ਡਾਲਰ ਬਚ ਜਾਣਗੇ। ਦੋ ਕਾਰਾਂ ਆਮ ਕਰਕੇ ਘਰਾਂ 'ਚ ਸਾਡੇ ਹੁੰਦੀਆਂ, ਤੇ ਜੇ ਤੁਹਾਡੇ 180-90-100-200 ਡਾਲਰ ਬਚ ਜਾਣ ਦੋਨਾਂ ਕਾਰਾਂ ਦੇ, ਹੋਰ ਕੀ ਚਾਹੀਦਾ ਜੀ ਆਪਾਂ ਨੂੰ। ਪ੍ਰਦੀਪ ਗੋਇਲ ਦਾ ਨੰਬਰ 647-278-5003। ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਹੈ, ਰਾਜਕਲਸੀ ਨਾਲ ਸੰਪਰਕ ਕਰਨਾ, 15-17 ਸਾਲਾਂ ਤੋਂ ਇਹ ਰੀਅਲ ਸਟੇਟ ਦੇ ਖੇਤਰ ਸਰਗਰਮ ਨੇ ਜੀ। ਰੀਅਲਟਰ ਨੇ 416-566-2075 ਕਾਫੀ ਸਾਰੀਆਂ ਲਿਸਟਿੰਗ ਹੁੰਦੀਆਂ ਨੇ ਇਹਨਾਂ ਕੋਲ। ਤੁਸੀਂ ਮਿਸਾਗਾ ਬ੍ਰੈਂਟਨ ਚ ਰਹਿੰਦੇ ਹੋ, ਬਾਹਰ ਤੁਸੀਂ ਸੇਂਟ ਕੈਥਰੀਨ, ਨਿਆਗਰਾ ਫਾਲਸ, ਲੰਡਨ, ਬ੍ਰੈਂਟਫੋਰਡ, ਇੱਥੇ ਕਿਤੇ ਪ੍ਰੋਪਰਟੀ ਲੈਣੀ ਆ, ਫਿਰ ਵੀ ਤੁਸੀਂ ਸੰਪਰਕ ਕਰ ਲਿਓ। ਇੰਡਸਟਰੀ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ ਫਿਰ ਵੀ ਰਾਜਕਲਸੀ ਦਾ ਨੰਬਰ ਯਾਦ ਰੱਖਿਓ 416-566-2075। ਤੇ ਔਰਾ ਕਿਚਨ ਦਾ ਸੁਨੇਹਾ ਅਸੀਂ ਤੁਹਾਨੂੰ ਹਰ ਰੋਜ਼ ਦਿੰਦੇ ਹਾਂ, ਸਾਨੂੰ ਕਾਲਰਸ ਦੀਆਂ ਕਾਲਸ ਵੀ ਆਉਂਦੀਆਂ। ਇੱਕ ਦੋ ਸੱਜਣਾਂ ਨੇ ਸਾਨੂੰ ਫੋਟੋਆਂ ਵੀ ਭੇਜੀਆਂ ਔਰਾ ਕਿਚਨ ਦੁਆਰਾ ਕੀਤੇ ਹੋਏ ਕੰਮ ਦੀਆਂ, ਕਹਿੰਦੇ ਜੀ ਜਿਵੇਂ ਤੁਸੀਂ ਕਿਹਾ ਸੀ ਉਹੋ ਜਿਹਾ ਹੀ ਕੰਮ ਕੀਤਾ। ਬਿਲਕੁਲ ਜੀ, ਬਹੁਤ ਸੋਹਣਾ ਕੰਮ ਕਰਦੇ ਨੇ, ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਮਾਹਰ ਨੇ। ਜੇ ਤੁਹਾਡੇ ਮਨ ਦੇ ਵਿੱਚ ਆਉਂਦਾ ਵੀ ਸਾਡੀ ਕਿਚਨ ਇਹ ਜੀ ਹੋਵੇ, ਬਸ ਦੇਖ ਕੇ ਸਵਾਦ ਆ ਜੇ ਤੇ ਸਾਰੇ ਕਹਿਣ ਵੀ ਕਿਚਨ ਕਿੱਥੋਂ ਬਣਾਈ ਆ, ਤੇ ਫਿਰ ਤੁਸੀਂ ਭਾਈ ਔਰਾ ਕਿਚਨ ਵਾਲਿਆਂ ਦੇ ਜਾਣਾ। ਜੇ ਆਮ ਆਪਾਂ ਕਿਚਨ ਵਾਲਿਆਂ ਦੇ ਜਾਣੇ ਹਾਂ, ਦੇਖੋ ਕੰਮ ਤਾਂ ਸਾਰੇ ਹੀ ਕਰਦੇ ਨੇ, ਪਰ ਤੁਸੀਂ ਕਿਸੇ ਸ਼ੋਪ ਤੇ ਜਾਓ, 4-5 ਤਰ੍ਹਾਂ ਦੇ ਮਾਡਲ ਜੇ ਦਿਖਾ ਕੇ ਤੁਹਾਨੂੰ ਬੁੱਕ ਚੋਂ ਕਹਿਣਗੇ ਜੀ ਇਹ ਜੀ ਕਿਚਨ ਬਣਾ ਲਓ, ਆਪਾਂ ਕਹਿੰਦੇ ਜੀ ਸੋਹਣੀ ਨਹੀਂ ਲੱਗੀ, ਫਿਰ ਦੂਜੀ ਤੀਜੀ ਹੋਰ ਕਿਚਨ ਦਿਖਾ ਦਿੰਦੇ ਆ, ਆਪਣੇ ਚਿਹਰੇ ਤੋਂ ਹੀ ਪੜ੍ਹ ਲੈਂਦੇ ਆ ਆਪਣੇ ਹਾਵ ਭਾਵ ਵੀ ਇਹਨਾਂ ਨੂੰ ਚੰਗੀ ਨਹੀਂ ਲੱਗੀ, ਫਿਰ ਕਹਿਣਗੇ ਜੀ ਹੁਣ ਆਹ ਕਿਚਨ ਤਾਂ ਤੁਹਾਨੂੰ ਬਣਾਉਣੀ ਪੈਣੀ ਹੈ, ਇਸ ਤੋਂ ਉੱਤੇ ਫਿਰ ਹੁਣ ਕੋਈ ਕਿਚਨ ਨਹੀਂ। ਆਪਾਂ ਫਿਰ ਹੁਣ ਜਦੋਂ ਅਗਲੇ ਕੋਲ ਮਾਡਲ ਹੀ 4-5 ਤਰ੍ਹਾਂ ਦੇ ਹੁੰਦੇ ਉਹ ਜੀ ਕਿਚਨ ਬਣਾ ਲੈਂਦੇ ਆ, ਪਰ ਗੱਲ ਹੈ ਜੀ ਫਿਰ ਸਵਾਦ ਜਿਹਾ ਨਹੀਂ ਆਉਂਦਾ ਗਾ। ਪਰ ਔਰਾ ਕਿਚਨ ਦੀ ਕਿਚਨ ਜੇ ਤੁਸੀਂ ਬਣਾਓਗੇ ਤੇ ਜਦੋਂ ਕਿਚਨ ਬਣ ਕੇ ਤਿਆਰ ਹੋ ਗਈ ਤੁਹਾਨੂੰ ਤਸੱਲੀ ਹੋਊ, ਸੈਟਿਸਫਾਈਡ ਫੀਲ ਕਰੋਗੇ ਵੀ ਜਿਹੋ ਜਿਹਾ ਸੋਚਿਆ ਸੀ ਉਹ ਜਿਹਾ ਹੀ ਹੋਇਆ ਤੇ ਪੈਸੇ ਲਾਏ ਆ ਕਿਸੇ ਚੰਗੇ ਥਾਂ ਦੇ ਉੱਤੇ ਤੇ ਮਜ਼ਾ ਆ ਗਿਆ ਜੀ। ਔਰਾ ਕਿਚਨ ਤੋਂ ਹੀ ਦੋਸਤੋ ਕਿਚਨ ਬਣਾਇਓ ਤੁਸੀਂ, 905-673-2872 ਦਾ ਨੰਬਰ ਆ। ਸਾਡੇ ਨਾਲ ਸ਼ਿਵਿੰਦਰ ਪੰਜਾਬ ਤੋਂ ਜੁੜ ਗਏ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚਰਨਜੀਤ ਜੀ ਮਿਲਣ ਜੀ।
ਪੰਜਾਬ ਦੇ ਵਿੱਚੋਂ ਕਹਿੰਦੇ ਉਹ ਬੰਦਾ ਭਗੌੜਾ ਹੋ ਗਿਆ ਜੀ ਜਿਹੜਾ ਸਾਰਿਆਂ ਨੂੰ ਭਗੌੜੇ ਕਰਾਰ ਦੇ ਦਿੰਦਾ ਹੁੰਦਾ ਸੀ ਤੇ ਜਿਹਨੇ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ, ਪੁਲਿਸ ਮੁਕਾਬਲੇ ਝੂਠੇ ਬਣਾ ਬਣਾ ਕੇ ਕਈ ਪਿੰਡਾਂ ਚੋਂ ਨੌਜਵਾਨ ਗਾਇਬ ਕਰਤੇ ਤੇ ਸਿਸਟਮ ਉਹਦਾ ਪੱਖ ਪੂਰਦਾ ਸੀ, ਸਿਸਟਮ ਉਹਦੀ ਪਿੱਠ ਦੇ ਉੱਤੇ ਖੜਾ ਸੀ, ਤੇ ਹੁਣ ਕੀ ਹਾਲਾਤ ਨੇ?
ਬਿਲਕੁਲ ਚਰਨਜੀਤ, ਹਾਲੇ ਜਿਵੇਂ ਬੰਦਾ ਜਿਹੜਾ ਭਗੌੜਾ, ਚਲੋ ਉਹਦੀ ਹਾਲੇ ਲੱਭ ਲਵਾਈ ਚੱਲ ਰਹੀ ਹੈ, ਲੇਕਿਨ ਇਹਦੇ ਵਿੱਚ ਦੋ ਮਾਮਲੇ ਚ ਇਹਨੂੰ ਝਟਕੇ ਵੱਜ ਗਏ ਸੀ। ਇੱਕ ਤਾਂ ਕੇਸ ਹੈ ਜਿਹੜਾ ਉਹ ਦੂਜੀ ਥਾਵੇਂ ਲੈ ਜਾਣ ਵਾਲਾ ਮੁੱਦਾ ਸੀਗਾ, ਉਹਦੇ ਵਿੱਚ ਦੂਜੇ ਸੂਬੇ ਵਿੱਚ ਲੈ ਜਾਓ ਜਿਹੜਾ ਉਹਦੀ ਇੱਛਾ ਸੀਗੀ। ਦੂਸਰਾ ਜਿਹੜਾ ਮਾਮਲਾ ਸੀ ਵੀ ਉਹਦੀ ਜਿਹੜੀ ਦੁਬਾਰੇ ਉਹਨੂੰ ਰਾਹਤ ਦਿੱਤੀ ਜਾਵੇ, ਅਗਾਊਂ ਜ਼ਮਾਨਤ ਅਰਜ਼ੀ ਸੀ ਉਹ ਰੱਦ ਹੋ ਗਈ। ਇਹਦੇ ਵਿੱਚ ਮੈਂ ਥੋੜਾ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜੀ ਲੜਾਈ ਹੈ ਉਦੋਂ ਆਪਾਂ ਜਾਂਦੇ ਜਾਂਦੇ ਗੱਲ ਕੀਤੀ ਸੀਗੀ, ਚਾਹੇ ਡੀ ਜੀ ਬੰਜਾਰਾ ਹੋ ਗਿਆ ਗੁਜਰਾਤ, ਚਾਹੇ ਸੁਮੇਧ ਸੈਣੀ ਹੋ ਗਿਆ, ਕੇ ਪੀ ਐਸ ਗਿੱਲ ਹੋ ਗਿਆ। ਵੈਸੇ ਇੱਥੇ ਇੱਕ ਕਮਾਲ ਦੀ ਗੱਲ ਆ, ਬਹੁਤ ਸਾਰੇ ਇਹੋ ਜਿਹੇ ਪੱਤਰਕਾਰ ਵੀ ਹੈ ਜਿਹੜੇ ਕੇ ਪੀ ਐਸ ਗਿੱਲ ਨੂੰ ਬਹੁਤ ਵਧੀਆ ਮੰਨਦੇ ਨੇ। ਇੱਕ ਪੰਜਾਬੀ ਦੇ ਬੜੇ ਮਸ਼ਹੂਰ ਪੱਤਰਕਾਰ ਵੀ ਹੈ ਜਿਹੜੇ ਉਹਨਾਂ ਦੇ ਗੁਣ ਗਾਉਂਦੇ ਨਹੀਂ ਥੱਕਦੇ, ਵੀ ਕੇ ਪੀ ਐਸ ਗਿੱਲ ਨੇ ਜੀ ਪੰਜਾਬ ਦੇ ਵਿੱਚ ਅੱਤਵਾਦ ਖਤਮ ਕਰਤਾ ਫਲਾਨਾ। ਜੇ ਇਹੀ ਦੇਖਣਾ ਨਾ ਤਾਂ ਉਸ ਹਿਸਾਬ ਨਾਲ ਤਾਂ ਫਿਰ ਡੀ ਜੀ ਬੰਜਾਰਾ ਵੀ ਇਹੀ ਕਹਿੰਦਾ ਕਿ ਮੈਂ ਗੁਜਰਾਤ ਚੋਂ ਅੱਤਵਾਦ ਖਤਮ ਕੀਤਾ, ਅੱਤਵਾਦ ਦੇ ਨਾਂ ਥੱਲੇ ਜਿਹੜੇ ਬੇਕਸੂਰ ਮੁੰਡੇ ਮਾਰੇ ਗਏ ਨੇ ਉਹਨਾਂ ਬਾਰੇ ਕੀ ਕਹੋਗੇ? ਜੇਕਰ ਕੋਈ ਪੱਤਰਕਾਰ ਇਸ ਤਰ੍ਹਾਂ ਦੀ ਗਲਤੀ ਕਰਦਾ ਤਾਂ ਉਹ ਜਾਂ ਤਾਂ ਉਹ ਬਹੁਤ ਨਾਦਾਨ ਹੈ ਜਾਂ ਫਿਰ ਉਹਦੇ ਅੰਦਰ ਉਹਦਾ ਜਿਹੜਾ ਆਪਣਾ ਸ਼ਖਸੀ ਕਰੈਕਟਰ ਹੈ ਉਹ ਦੇਖਣ ਦੀ ਲੋੜ ਹੈ, ਆਪਣੀ ਜਿਹੜੀ ਪਰਸਨੈਲਿਟੀ ਦੇਖਣ ਦੀ ਲੋੜ ਹੈ। ਖੈਰ ਦੂਜੀ ਗੱਲ ਇਹ ਹੈਗੀ ਆ ਕਿ ਹੁਣ ਜਿਹੜਾ ਹੈਗਾ ਉਹ ਤਾਂ ਹੈਗਾ ਚਲੋ ਭੱਜਿਆ, ਪਰ ਆਪਾਂ ਉਦੋਂ ਗੱਲ ਇਹ ਸਾਰੀ ਕਰ ਚੁੱਕੇ ਹਾਂ ਕਿ ਵੀ ਉਹ ਬੰਦਾ ਜਿਹੜਾ ਹੈਗਾ ਵਾ ਖੁਦ ਜਿਹਨੂੰ ਸਿਕਿਉਰਿਟੀ ਮਿਲੀ ਹੋਈ ਆ ਉਹਦੀ ਦੇਖ ਰੇਖ ਹੇਠ ਨਹੀਂ ਭੱਜ ਸਕਦਾ ਹੈਗਾ, ਵੀ ਉਹਦੇ ਲਈ ਸਟੇਟ ਕਿਤੇ ਨਾ ਕਿਤੇ ਇਨਵੋਲਵ ਹੁੰਦੀ ਆ। ਸਟੇਟ ਜਿਹੜਾ ਆਪਣੇ ਪਿਆਜ ਦੀ ਹੱਦ ਤੱਕ ਮਦਦ ਕਰਦੀ ਆ ਜਦੋਂ ਤੱਕ ਉਹਦੇ ਤੋਂ ਕੁਛ ਲੈਣਾ ਹੁੰਦਾ, ਜਦੋਂ ਲੱਗਦਾ ਵੀ ਇਹ ਬੰਦਾ ਕਿਸੇ ਕੰਮ ਦਾ ਨਹੀਂ ਰਿਹਾ ਫਿਰ ਉਹਨੂੰ ਮੂੰਹ ਤੇ ਮੂੰਹ ਸੁੱਟ ਵੀ ਦਿੰਦੀ ਹੈ। ਇਹੋ ਜਿਹੀਆਂ ਉਦਾਹਰਨਾਂ ਵੀ ਸਾਡੇ ਕੋਲ ਬਥੇਰੀਆਂ ਰਹੀਆਂ ਨੇ। ਪਰ ਸਾਡੀ ਜਿਹੜੀ ਗੱਲ ਜਿਹੜੀ ਖਤਮ ਹੋਈ ਸੀ ਪਰਸੋਂ ਆਪਣੇ ਦੋਹਾਂ ਦੀ ਉਹ ਹੋਈ ਸੀ ਕਿ ਜੇ ਅਸੀਂ ਆਪਣੀ ਲੜਾਈ ਨੂੰ ਸਿਰਫ ਡੀ ਜੀ ਬੰਜਾਰਾ, ਅਮਿਤ ਸ਼ਾਹ ਜਾਂ ਫਿਰ ਸੁਮੇਧ ਸੈਣੀ ਹੋ ਗਿਆ ਜਾਂ ਫਿਰ ਕੇ ਪੀ ਐਸ ਗਿੱਲ ਹੋ ਗਿਆ ਇੱਥੇ ਤੱਕ ਮਹਿਦੂਦ ਕਰਕੇ ਦੇਖਾਂਗੇ ਤਾਂ ਫਿਰ ਅਸੀਂ ਜਿਹੜਾ ਮਸਲਾ ਵਾ ਨਾ ਮਸਲੇ ਦੀ ਗੰਭੀਰਤਾ ਨੂੰ ਨਹੀਂ ਸਮਝਾਂਗੇ, ਜਾਂ ਅਸੀਂ ਸਮਝਣ ਤੋਂ ਥੋੜ੍ਹਾ ਜਿਹਾ ਆਨਾਕੰਨੀ ਕਰ ਰਹੇ ਹੋਵਾਂਗੇ ਜਾਂ ਅਸੀਂ ਪਰਾਂ ਦੀ ਲੰਘ ਚੁੱਕੇ ਹੋਵਾਂਗੇ। ਉਹਦਾ ਕਾਰਨ ਇਹ ਹੈਗਾ ਕਿ ਇਹ ਸਾਰੇ ਬੰਦੇ ਪਹਿਲਾਂ ਕਿਵੇਂ ਹੋਏ, ਇਹ ਹਵਾ ਵਿੱਚੋਂ ਤਾਂ ਨਹੀਂ ਆ ਗਏ, ਇਹ ਇਹਨਾਂ ਨੂੰ ਜਿਹੜਾ ਪੈਦਾ ਕਿਹੜਾ ਸਿਸਟਮ ਕਰ ਰਿਹਾ ਹੈਗਾ ਤੇ ਉਹ ਸਿਸਟਮ ਦੇ ਕੰਮ ਕਿਵੇਂ ਆ ਰਹੇ ਹੈਗੇ ਨੇ, ਇਹ ਤਮਾਮ ਸਵਾਲ ਆ ਜਦੋਂ ਇਹਦੇ ਵਿੱਚ ਅਸੀਂ ਜਵਾਬ ਲੱਭਦੇ ਹਾਂ ਤਾਂ ਜਿਹੜਾ ਸਾਡਾ ਇੱਕ ਭੈੜਾ ਮਨੁੱਖਤਾ ਵਿਰੋਧੀ ਜਿਹੜਾ ਹੈਗਾ ਵਾ ਸਿਸਟਮ ਹੈ ਜਿਹਨੂੰ ਅਸੀਂ ਕਹਿੰਦੇ ਇੱਕ ਵਿਵਸਥਾ ਹੈਗੀ ਹੈ ਤਾਂ ਸਵਾਲ ਉਸ ਵਿਵਸਥਾ ਉੱਤੇ ਆ ਜਾਂਦੇ ਨੇ ਤੇ ਉਸ ਵਿਵਸਥਾ ਨੇ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇ ਬੰਦੇ ਪੈਦਾ ਕੀਤੇ ਹੈਗੇ ਨੇ। ਅਸੀਂ ਜਿਹੜਾ ਵਿਵਸਥਾ ਨੂੰ ਜਿਹੜਾ ਮਾਈਨਸ ਕਰਕੇ ਨਹੀਂ ਦੇਖ ਸਕਦੇ
ਜੀ। ਬਿਲਕੁਲ ਜੀ ਸ਼ਿਵਿੰਦਰ ਜੀ, ਪੰਜਾਬ ਤੋਂ ਭਾਰਤ ਵੱਲ ਜਿਹੜੀ ਗੱਲਬਾਤ ਆਪਾਂ ਉਹ ਸ਼ਿਫਟ ਕਰਦੇ ਹਾਂ ਫੋਕਸ। ਸਾਡੇ ਇੱਥੇ ਬੜੇ ਰੇਡੀਓ ਟੀਵੀ ਤੇ ਆਪੇ ਬਣੇ ਹੋਏ ਪਾਪੂਲਰ ਮੀਡੀਆ ਹੋਸਟ ਹੈਗੇ ਨੇ, ਮੀਡੀਆ ਦੇ ਵਿੱਚ ਪ੍ਰਚਾਰ ਕਰਦੇ ਨੇ, ਉਹ ਕਹਿੰਦੇ ਜੀ ਸਾਡੇ ਜਿੰਨਾ ਹੁਸ਼ਿਆਰ ਕੋਈ ਨਹੀਂ, ਅਸੀਂ ਮਿੰਟ ਮਿੰਟ ਤੇ ਗੌਰ ਕਰਦੇ ਹਾਂ ਹਰ ਖ਼ਬਰ ਅੰਨੀ, ਤੇ ਖ਼ਬਰਾਂ ਅਸੀਂ ਪਿੱਛੋਂ ਕੱਢ ਕੇ ਲਿਆਉਂਦੇ ਹਾਂ ਤੇ ਅਨੈਲਿਸਿਸ ਕਰਦੇ ਹਾਂ ਲੋਕਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ ਸਾਡੇ ਕੋਲ ਖ਼ਬਰਾਂ ਪਹੁੰਚਦੀਆਂ ਨੇ। ਉਹ ਬੜੇ ਸਾਲਾਂ ਤੋਂ ਇੱਥੇ ਪ੍ਰਚਾਰ ਕਰ ਰਹੇ ਨੇ, ਜਦੋਂ ਤੋਂ ਮੋਦੀ ਸਾਹਿਬ ਰਾਜ ਸੱਤਾ ਤੇ ਆਏ ਨੇ, ਵੀ ਹੁਣ ਭਾਰਤ ਦੀ ਕਾਇਆ ਕਲਪ ਹੋ ਗਈ ਤੇ ਹੁਣ ਭਾਰਤ ਆ ਜਿਹੜਾ ਤਰੱਕੀ ਦੀਆਂ ਮੰਜ਼ਲਾਂ ਛੋਊਗਾ, ਹੁਣ ਭਾਰਤ ਆ ਜਿਹੜਾ ਉਹ ਮਤਲਬ ਸੁਪਰ ਪਾਵਰ ਬਣ ਜੂ, ਹੁਣ ਆਹ ਹੋਜੂ, ਹੁਣ ਉਹ ਹੋਜੂ, ਵਿਕਾਸ ਦਾ ਗੁਜਰਾਤ ਮਾਡਲ ਸਭ ਤੋਂ ਵਧੀਆ ਮਾਡਲ ਆ, ਮੋਦੀ ਸਾਹਿਬ ਜਦੋਂ ਦੇ ਆਏ ਨੇ ਇਹਨਾਂ ਨੇ ਮਤਲਬ ਐਂ ਅਸਮਾਨ ਨੂੰ ਟਾਕੀਆਂ ਲਾ ਦੇਣੀਆਂ ਨੇ, ਵਿਕਾਸ ਦਰ GDP ਇੰਨੀ ਹੋ ਗਈ। ਬਸ ਤੁਸੀਂ ਐਂ ਦੱਸ ਦਿਓ ਹੁਣ ਦੇਸ਼ ਦੀ GDP ਕਿੰਨੀ ਆ, ਜਿਹੜੀ ਕਿਸੇ ਵੇਲੇ ਕਿਹਾ ਜਾਂਦਾ ਸੀ ਮੋਦੀ ਦੇ ਆਉਣ ਵੇਲੇ 15% ਹੋਜੂ, 12%, 6%, 7%, ਬਸ ਹੁਣ ਇੱਕ ਸ਼ਬਦ ਦੇ ਵਿੱਚ ਦੱਸ ਦਿਓ ਵੀ GDP ਜਿਹੜਾ ਹੈਗਾ ਵਿਕਾਸ ਦੀ ਦਰ ਆ ਜਿਹੜੀ ਉਹ ਹੈ ਕਿੰਨੀ ਕੁ ਵੈਸੇ ਸਾਡੇ ਸਰੋਤਿਆਂ ਨੂੰ ਪਤਾ ਲੱਗ ਜੇ।
ਪਹਿਲਾਂ ਤਾਂ ਮੈਂ ਨਾ ਸਰੋਤਿਆਂ ਨੂੰ ਇੱਕ ਗੱਲ ਇਹ ਹੋਰ ਦੱਸਦਾ ਹੈਗਾ ਵਾ, ਤੁਸੀਂ ਆ ਬੜੀ ਵਧੀਆ ਗੱਲ ਕੀਤੀ ਹੈ ਕਿ ਤੁਹਾਡੇ ਵੀ ਇੱਦਾਂ ਦੇ ਇੱਥੇ ਚੈਨਲ ਹੈਗੇ ਨੇ ਜਿਹਨਾਂ ਦੇ ਜਿਹੜੇ ਹੈਗੇ ਆ ਹੋਸਟ ਜਾਂ ਪੱਤਰਕਾਰ ਇਹ ਕਹਿੰਦੇ ਨੇ ਕਿ ਅਸੀਂ ਬਹੁਤ ਫਟਾਫਟ ਵਾਲੇ ਪੱਤਰਕਾਰ ਹਾਂ, ਬੜੇ ਤੇਜ਼ ਹਾਂ, ਸਭ ਤੋਂ ਪਹਿਲਾਂ ਖ਼ਬਰਾਂ ਆ ਜਾਂਦੀਆਂ, ਸਭ ਤੋਂ ਪਹਿਲਾਂ ਆਹ ਆ ਜਾਂਦਾ। ਮੈਂ ਆਪਣੇ ਬਾਰੇ ਜ਼ਰੂਰ ਦੱਸ ਦੇਣਾ ਚਾਹੁੰਦਾ ਮੇਰੇ ਬਾਰੇ ਕੋਈ ਭਰਮ ਨਾ ਰੱਖੇ, ਮੈਂ ਸਲੋ ਜਰਨਲਿਜ਼ਮ ਵਾਲਾ ਪੱਤਰਕਾਰ ਹੈਗਾ, ਮੈਂ ਫਟਾਫਟ ਵਾਲਾ ਨਹੀਂ ਹੈਗਾ। ਤੇ ਸਲੋ ਜਰਨਲਿਜ਼ਮ ਦਾ ਕੰਸੈਪਟ ਪੱਤਰਕਾਰੀ ਦੇ ਵਿੱਚ ਜਿਹੜਾ ਹੈਗਾ ਵਾ ਕਈ ਸਾਲਾਂ ਤੋਂ ਆ, ਭਾਵੇਂ ਕਿ ਓਨਾ ਨਹੀਂ ਹੈਗਾ ਜਿੰਨਾ ਫਟਾਫਟ ਵਾਲਾ, ਹਾਲਾਂਕਿ ਫਟਾਫਟ ਵਾਲੇ ਦੀ ਉਮਰ ਵੀ ਓਨੀ ਜ਼ਿਆਦਾ ਲੰਬੀ ਨਹੀਂ ਹੈਗੀ, ਕਿਉਂਕਿ ਜਿਹੜੀ ਫਟਾਫਟ ਵਾਲੀ ਜਰਨਲਿਜ਼ਮ ਆ ਨਾ ਉਹਦੇ ਫਿਰ ਇਹੋ ਜਿਹਾ ਕੁਛ ਹੀ ਹੈਗਾ ਵਾ ਵੀ ਖ਼ਬਰਾਂ ਬਣਾ ਲਈਆਂ ਜਾਣੀਆਂ ਝੂਠੀਆਂ ਖ਼ਬਰਾਂ, ਕਿਉਂਕਿ 24 ਘੰਟੇ ਤੁਸੀਂ ਆਪਣਾ ਜਿਹੜਾ ਮਸਾਲਾ ਵੇਚਣਾ ਹੈਗਾ ਉਹਦੇ ਲਈ ਫਿਰ ਜਿਹੜਾ ਅਫਵਾਹਾਂ ਦਾ ਬਾਜ਼ਾਰ, ਗੱਪ ਦਾ ਬਾਜ਼ਾਰ, ਜਿਵੇਂ ਅੱਜ ਕੱਲ੍ਹ ਇੰਡੀਆ ਦਾ ਮੀਡੀਆ ਦਿਖਾ ਰਿਹਾ ਵੀ ਅਸਲੀ ਮੁੱਦੇ ਪਰਾਂ ਨੇ, ਸੁਸ਼ਾਂਤ ਸਿੰਘ ਉੱਤੇ ਜਾਂ ਕੰਗਨਾ ਦੇ ਉੱਤੇ ਹੀ ਸਾਰੀ ਕਹਾਣੀ ਜਿਹੜੀ ਚੱਲੀ ਜਾ ਰਹੀ ਹੈ, ਸਗੋਂ ਉਹ ਅਸਲੀ ਮੁੱਦਿਆਂ ਨੂੰ ਪਰਾਂ ਕਰਨ ਦੇ ਲਈ ਹੀ ਇਹ ਚੀਜ਼ਾਂ ਬੁਣੀਆਂ ਜਾ ਰਹੀਆਂ ਹੈਗੀਆਂ ਵੀ ਸਾਡੀ ਜਿਹੜੀ GDP ਹੈ ਉਹ -23 ਪੁਆਇੰਟ ਤੋਂ ਵੀ ਜਿਹੜਾ ਘੱਟ ਗਈ ਹੈਗੀ ਆ, -24 ਪੁਆਇੰਟ ਚਲੀ ਗਈ ਹੈ ਸਾਡਾ ਜਿਹੜਾ ਹੈਗਾ।
ਤੁਸੀਂ ਦੁਬਾਰਾ
ਕੋਵਿਡ ਦੇ ਨਾਲ ਜੀ
GDP -23 ਤੋਂ ਉੱਪਰ ਹੋ ਗਈ ਆ,
ਉਹ GDP ਹੈ ਜਿਹੜੀ ਉਹ ਬਿਲਕੁਲ ਉਹ ਜਿਹੜਾ ਹੈਗਾ ਵਾ ਉਹ ਲਗਾਤਾਰ ਜਿਹੜਾ ਹੈਗਾ ਵਾ ਉਹਦਾ ਜਿਹੜਾ ਉਹਦਾ ਜਿਹੜਾ ਉਹਦੇ ਵੱਲ ਜਾ ਰਹੀ ਹੈਗੀ ਜਿਹਨੂੰ ਕਹਿੰਦੇ ਆ ਮਾੜੇ ਹਾਲਾਤਾਂ ਵੱਲ। ਤੇ
ਸ਼ਿਵਿੰਦਰ ਜੀ ਹੋਰ ਕਿਸੇ ਦੇਸ਼ ਚ ਭਾਵੇਂ ਕੋਈ ਸਮਝੇ ਨਾ ਸਮਝੇ, ਸਾਡੇ ਸਰੋਤੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਪਲੱਸ ਤੇ ਮਾਈਨਸ ਨੂੰ, ਬਈ ਗਰਮੀਆਂ ਜਦੋਂ ਉਹ ਜ਼ੀਰੋ ਤੋਂ ਉੱਪਰ, ਜ਼ੀਰੋ ਆ ਜਿਹੜਾ ਉਹ ਪਾਣੀ ਬਰਫ਼ ਜੰਮ ਜਾਂਦਾ ਤੇ ਸਾਡੇ ਇੱਥੇ ਮਾਈਨਸ ਟੈਂਪਰੇਚਰ ਹੁੰਦਾ, ਸਰੋਤੇ ਕਿਆਸ ਰਾਹੀਂ ਕਰਦੇ ਨੇ ਵੀ ਮਾਈਨਸ ਜਦੋਂ ਜਾਂਦਾ ਇਹਦਾ ਮਤਲਬ GDP ਮਾਈਨਸ ਦਾ ਮਤਲਬ ਕੀ ਹੁੰਦਾ, -23, ਬਈ ਕਿੱਥੇ GDP ਆ ਜਿਹੜੀ ਉਹ ਜ਼ੀਰੋ ਤੋਂ ਵੀ ਇੰਨੀ ਥੱਲੇ ਚਲੀ ਗਈ ਆ।
ਬਿਲਕੁਲ ਬਿਲਕੁਲ, ਹਾਂ ਬਿਲਕੁਲ, ਤੁਹਾਡੇ ਸਮਝ ਸਕਦੇ, ਸਾਨੂੰ ਉਰੇ ਥੋੜਾ ਸਮਝਾਉਣ ਲਈ ਹੋ ਪੁਰਾਣੇ ਹਿਸਾਬ ਦੇ ਅੰਕੜੇ ਦੇਣੇ ਪੈਂਦੇ ਨੇ, ਦੱਸਣਾ ਪੈਂਦਾ। ਅੱਛਾ, ਤੇ ਦੂਜਾ ਜਿਹੜਾ ਹੈਗਾ COVID-19 ਦੇ ਮਾਮਲੇ ਵਿੱਚ ਇੰਡੀਆ ਜਿਹੜਾ ਹੈਗਾ ਵਾ, ਜੇ ਅਸੀਂ ਦੇਖੀਏ ਕਿ ਕੇਸਾਂ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਆ ਗਿਆ, ਮੌਤਾਂ ਦੇ ਮਾਮਲੇ ਵਿੱਚ ਤੀਜੇ ਨੰਬਰ ਤੇ ਆ ਗਿਆ, ਡੇਲੀ ਜਿਹੜੇ ਕੇਸ ਆ ਰਹੇ ਉਹਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ, ਮਤਲਬ ਪਹਿਲੀਆਂ ਤਿੰਨ ਦੀਆਂ ਤਿੰਨ ਪੁਜੀਸ਼ਨਾਂ ਕਿਵੇਂ ਨਾ ਕਿਵੇਂ ਅਸੀਂ ਸਰ ਕਰ ਲਈਆਂ ਨੇ, ਹੈ। ਤੇ ਇਹ ਤਮਾਮ ਮੁੱਦੇ ਨੇ, ਰੇਪ ਦੇ ਮਾਮਲੇ ਵਿੱਚ ਇੰਡੀਆ ਦਾ ਫੇਫੜ ਜਿਹੜਾ ਹੈਗਾ ਵਾ ਸਭ ਤੋਂ ਮਾੜੀ ਹਾਲਤ ਆ, ਭੁੱਖਮਰੀ ਦੇ ਮਾਮਲੇ ਦੇ ਉੱਤੇ ਤਾਜ਼ੇ ਅੰਕੜੇ ਇੰਡੀਆ ਵਿੱਚ ਆਏ ਨੇ, ਉਹ ਦੱਸ ਰਹੇ ਹੈਗੇ ਨੇ ਕਿ ਜਿਹੜਾ UP ਹੈ ਜਿਹਨੂੰ ਇਹ ਰਾਮ ਰਾਜ ਕਹਿ ਰਹੇ ਨੇ ਉੱਥੇ ਜਿਹੜਾ ਭੁੱਖਮਰੀ ਦੇ ਜਿਹਦੀ ਹਾਲਤ ਬਹੁਤ ਮਾੜੀ ਹੈਗੀ ਹੈ, ਫਿਰ ਪੰਜਾਬ ਦੀ ਹਾਲਤ ਕਰਜ਼ੇ ਦੀ ਏਡੂ ਵੀ ਮਾੜੀ ਹੈ, ਉਹਦਾ ਇੱਕ ਪੂਰਾ ਸਿਸਟਮ ਪਿਆ ਮੇਰੇ ਕੋਲ, ਉਹ ਮੈਂ ਤੁਹਾਨੂੰ ਬਾਅਦ ਵਿੱਚ ਚੱਲ ਕੇ ਇਸੇ ਪ੍ਰੋਗਰਾਮ 'ਚ ਗੱਲ ਕਰੂੰਗਾ। ਇਹ ਤਮਾਮ ਖ਼ਬਰਾਂ ਨੂੰ ਲਗਾਉਣ ਦੇ ਲਈ ਜਿਹੜਾ ਹੈਗਾ ਫਟਾਫਟ ਵਾਲਾ ਕੰਸੈਪਟ ਹੁੰਦਾ, ਸੋ ਅਸੀਂ ਫਟਾਫਟ ਵਾਲੇ ਪੱਤਰਕਾਰ ਨਹੀਂ ਹੈਗੇ, ਅਸੀਂ ਅਨੈਲਿਸਿਸ ਕਰਦੇ ਹਾਂ, ਅਨੈਲਿਸਿਸ ਚਾਹੇ ਉਹ ਚਾਰ ਮੁੱਦਿਆਂ ਦਾ ਹੀ ਕਰੀਏ, ਪਰ ਅਸੀਂ ਦੱਸ ਦਿੰਦੇ ਹਾਂ ਕਿ ਇਹ ਚਾਰ ਜਿਹੜੇ ਮੁੱਦਿਆਂ ਦੇ ਅਨੈਲਿਸਿਸ ਹੋਣਗੇ ਜਾਂ ਦੋ ਦੇ ਹੋਣਗੇ ਇੱਕ ਪ੍ਰੋਗਰਾਮ ਦੇ ਵਿੱਚ, ਉਹ ਤੁਹਾਨੂੰ ਜਿਹੜਾ ਹੈਗਾ ਪੂਰਾ ਸਾਲ 'ਚ ਵੀ ਜਿਹੜਾ ਹੈਗਾ ਵਾ ਇੱਦਾਂ ਦਾ ਜਿਹੜਾ ਫਟਾਫਟ ਵਾਲੇ ਨਹੀਂ ਦੱਸਣਗੇ, ਨਾ ਹੀ ਉਹ ਦੱਸ ਸਕਦੇ ਹੈਗੇ ਨੇ, ਕਿਉਂਕਿ ਉਹਨਾਂ ਦਾ ਏਜੰਡਾ ਹੀ ਇਹ ਹੈ ਨੀਗਾ। ਇਸ ਕਰਕੇ BBC ਵਰਗਿਆਂ ਨੇ ਵੀ 100 ਨਿਊਜ਼ ਦਾ ਜਿਹੜਾ ਹੈਗਾ ਵਾ ਕੰਸੈਪਟ ਅਪਣਾ ਲਿਆ, ਇੰਡੀਆ ਦੇ ਵਿੱਚ ਵੀ ਕਈ ਸਾਰੇ ਪੱਤਰਕਾਰ ਵੱਡੇ ਮੀਡੀਆ ਵਿੱਚ, ਰਵੀਸ਼ ਕੁਮਾਰ ਹੈ ਉਹ ਜਿਹੜਾ 100 ਨਿਊਜ਼ ਦੇ ਕੰਸੈਪਟ ਨੂੰ ਫੋਲੋ ਕਰ ਰਿਹਾ ਹੈਗਾ, ਅੱਜ ਕੱਲ੍ਹ ਜਿਹੜੇ ਹੈਗੇ ਕੈਰਵਾਨ ਵਰਗੇ ਪੇਪਰ ਆ ਉਹ ਵੀ 100 ਨਿਊਜ਼ ਦੇ ਕੰਸੈਪਟ ਨੂੰ ਫੋਲੋ ਕਰ ਰਹੇ ਨੇ। ਜਿਹੜੇ ਮਤਲਬ ਫਟਾਫਟ ਵਾਲੇ ਨੇ, ਫਟਾਫਟ ਵਾਲੇ ਅੱਜ ਸਾਰੇ ਲਗਭਗ ਸਾਰੇ ਹੀ ਸਰਕਾਰ ਦੀ ਗੋਦੀ ਚ ਬੈਠੇ ਆ, ਇੱਥੇ ਵੀ ਹਾਲਤ ਉਹੀ ਹੋਏਗੀ ਜੀ।
ਸ਼ਿਵਿੰਦਰ ਜੀ ਸਾਡੇ ਵੀ ਕੁਛ ਨਾ ਹਾਲਾਤ, ਚਲੋ ਸਾਡੇ ਪਤਾ ਨੀ, ਮੈਨੂੰ ਸ਼ਬਦ ਗਾਇਬ ਹੋ ਜਾਂਦੇ ਨੇ, ਕਿਉਂਕਿ ਜੇ ਸ਼ਬਦ ਕੋਈ ਮਾੜਾ ਮੋਟਾ ਟੇਢਾ ਮੇਢਾ ਬੋਲਿਆ ਜਾਵੇ ਫਿਰ ਸਾਡਾ ਭਾਈਚਾਰਾ ਜਿਹੜਾ ਉਹ ਔਖਾ ਹੋ ਜਾਂਦਾ। ਖੈਰ ਮੈਨੂੰ ਔਖੇ ਹੋਣ ਦੀ ਤਾਂ ਕੋਈ ਪਰਵਾਹ ਨੀ, ਮੈਨੂੰ ਤਾਂ ਇਸ ਗੱਲ ਦੀ ਪਰਵਾਹ ਵੀ ਕੋਈ ਸ਼ਬਦ ਜਿਹੜਾ ਢੁਕਵਾਂ ਹੋਵੇ ਫਿਰ ਬਾਹਲਾ ਉਹ ਵਧੀਆ ਲੱਗਦਾ। ਸਾਡੇ ਪੱਤਰਕਾਰੀ, ਮੈਂ ਆਮ ਗੱਲ ਕਰਦਾ ਨਾ, ਪੱਤਰਕਾਰੀ ਪੱਤਰਕਾਰੀ ਨਹੀਂ ਹੈ ਜੀ, ਰੇਡੀਓ ਟੀਵੀ ਦੇ ਹੋਸਟ ਨੇ ਜਿਹੜੇ, ਉਹਨਾਂ ਨੇ ਐਡਸ ਇਕੱਠੀਆਂ ਕਰਨੀਆਂ ਹੁੰਦੀਆਂ, ਉਹਨਾਂ ਦਾ ਪੱਤਰਕਾਰੀ ਨਾਲ ਬਹੁਤ ਘੱਟ ਮਾਰ। ਕਈ ਸਿਆਣੇ ਪੱਤਰਕਾਰ ਹੈਗੇ ਨੇ ਸਾਡੇ, ਇਹੋ ਜਿਹੀ ਗੱਲ ਨੀ, ਰੇਡੀਓ ਟੀਵੀ ਤੇ ਬੜੇ ਸੋਹਣੇ ਪ੍ਰੋਗਰਾਮ ਕਰਦੇ ਨੇ, ਬੜੀਆਂ ਖੋਜਾਂ ਕਰਦੇ ਨੇ, ਪੜ੍ਹ ਕੇ ਮਤਲਬ ਟਾਰਗੇਟ ਰੱਖ ਕੇ ਆਪਦਾ ਵੀ ਮੈਂ ਆਪਣਾ ਅੱਜ ਪ੍ਰੋਗਰਾਮ ਚ ਆਹ ਗੱਲ ਕਰਨੀ ਆ, ਉਹਦੀ ਡੂੰਘਾਈ ਚ ਜਾਂਦੇ ਨੇ, ਵਿਆਖਿਆ ਕਰਦੇ ਨੇ, ਪਰ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੀ ਜਿਹਨਾਂ ਦਾ ਕੰਮ ਸਿਰਫ ਤੇ ਸਿਰਫ ਐਡ ਇਕੱਠੀਆਂ ਕਰਨਾ ਤੇ ਪ੍ਰੋਗਰਾਮ ਦੇ ਵਿੱਚ ਐਡ ਹੀ ਬੋਲੀਆਂ ਜਾਣੀਆਂ। ਮੈਨੂੰ ਹੈਰਾਨੀ ਹੁੰਦੀ ਹੈ ਜੀ ਵੀ ਜਿਹੜੇ ਜਿਹੜੇ ਬਿਜ਼ਨਸਮੈਨ ਵੀਰ ਨੇ ਉਹ ਇਹ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਜਿਹੜਾ ਬੰਦਾ ਲੋਕਾਂ ਨੂੰ ਕੁਛ ਦੱਸਦਾ ਨਹੀਂ, ਅਨੈਲਿਸਿਸ ਨਹੀਂ ਕਰਕੇ ਦੱਸਦਾ, ਉਹ ਸਿਰਫ ਐਡ ਹੀ ਬੋਲੀ ਜਾਵੇ ਤੇ ਵਾਕਈ ਉਹਦਾ ਪ੍ਰੋਗਰਾਮ ਕੋਈ ਸੁਣੂਗਾ? ਅੱਛਾ, ਫਿਰ ਉਹਨਾਂ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਜਿਹੜਾ ਉਹ ਬਿਜ਼ਨਸਮੈਨ ਦੇ ਆਉਣ ਜਾਣ ਦੇ ਕੋਲੇ ਨਿਕਲ ਜਾਂਦਾ, ਐਡ ਇਕੱਠਾ ਕਰਨ, ਮਾਰਕੀਟਿੰਗ ਆਪਦੀ ਦੇਖਣ, ਹੋਰ ਬੰਦੇ ਹਾਇਰ ਕਰਨ ਦੇ ਵਿੱਚ, ਇਹ ਐਕਚੁਅਲੀ ਇਹ ਪੱਤਰਕਾਰੀ ਨਹੀਂ, ਇਹ ਜੀ ਬਿਜ਼ਨਸ ਆ ਸਾਡਾ, ਸਮਾਲ ਸਕੇਲ ਬਿਜ਼ਨਸ, ਤੇ ਉਹ ਕੰਪਨੀਜ਼ ਬਕਾਇਦਾ ਬਿਜ਼ਨਸ ਦੇ ਤੌਰ ਤੇ ਰਜਿਸਟਰ ਹੋਈਆਂ ਹੋਈਆਂ। ਹੁਣ ਮੈਂ ਇਸ ਕਰਕੇ ਗੱਲ ਕਹਿ ਰਿਹਾ, ਜੇ ਨਿਰੋਲ ਪੱਤਰਕਾਰੀ ਕਿਸੇ ਨੇ ਕਰਨੀ ਆ ਨਾ, ਜਿਹੜੇ ਇੱਥੇ ਮੇਨ ਸਟ੍ਰੀਮ ਦੇ ਹੋਸਟ ਵੀ ਨੇ ਨਾ, ਉਹਨਾਂ ਦੀਆਂ ਤਨਖਾਹਾਂ ਸ਼ਿਵਿੰਦਰ ਜੀ ਬਹੁਤ ਨੇ, ਡੇਢ ਡੇਢ ਪੌਣੇ ਦੋ ਦੋ ਲੱਖ, ਦੋ ਦੋ ਲੱਖ ਤੱਕ ਉਹਨਾਂ ਦੀਆਂ ਤਨਖਾਹਾਂ ਜਾਂਦੀਆਂ ਨੇ, ਉਹ ਹਰੇਕ ਮਸਲੇ ਦੀ ਨਿਘਾਈ ਜਾਂਦੇ ਨੇ। ਅਮਰੀਕਾ ਦੇ ਵਿੱਚ ਤੁਸੀਂ CNN ਦੇ ਪੱਤਰਕਾਰ ਦੇਖੇ ਹੋਣੇ ਆ, ਉਹ ਮਿਸਟਰ ਟਰੰਪ ਨੂੰ ਵੀ ਛੱਡਦੇ ਨੀ, ਹੈਂਜੀ, ਉਹਦੀ ਵੀ ਨੁਕਤਾਚੀਨੀ ਉਹਦੇ ਮੂੰਹ ਤੇ ਕਰ ਦਿੰਦੇ ਨੇ। ਸਾਡੇ ਤਾਂ ਇੱਥੇ ਕੋਈ MP ਸਾਹਿਬ ਹੋਵੇ ਉਹਨੂੰ ਭੋਗ ਤੇ ਬੁਲਾ ਕੇ ਪੱਤਰਕਾਰ ਨੇ ਜਿਹੜੇ ਗ੍ਰੈਂਡ ਓਪਨਿੰਗ ਕਰਾਉਂਦੇ ਨੇ, ਬਸ ਅੱਗੇ ਪਿੱਛੇ ਤੁਰੇ ਫਿਰਦੇ ਨੇ, ਉਹਨੂੰ ਸਵਾਲ ਜਿਹੜਾ ਪੁੱਛਦੇ ਨੇ ਉਹਦੀ ਕੰਫਰਟੇਬਿਲਟੀ ਦੇ ਮੁਤਾਬਕ ਪੁੱਛਦੇ ਨੇ, ਤੇ ਉਹਨਾਂ ਦੀ ਇੱਛਾ ਹੁੰਦੀ ਆ ਵੀ ਸਾਡੇ ਪ੍ਰੋਗਰਾਮ ਦੇ ਉੱਤੇ ਕੋਈ MP ਕੋਈ MPP ਕੋਈ ਸਿਆਸੀ ਲੀਡਰ ਆਵੇ ਤੇ ਆ ਕੇ ਅਸੀਂ ਉਹਦੀ ਚਮਚੀ ਕਿਵੇਂ ਮਾਰੀਏ, ਅਸੀਂ ਉਹਦੀਆਂ ਨਜ਼ਰਾਂ 'ਚ ਇਹ ਦਿਖਾ ਦਈਏ ਵੀ ਸਾਡਾ ਰੇਡੀਓ TV ਪ੍ਰੋਗਰਾਮ ਨੂੰ ਬਹੁਤ ਲੋਕ ਸੁਣਦੇ ਨੇ, ਤਾਂ ਕਿ ਸਾਨੂੰ ਗਾਂਹ ਤੋਂ ਸਰਕਾਰੀ ਐਡ ਵੀ ਮਿਲ ਜੇ। ਇਸੇ ਤਰ੍ਹਾਂ ਜਿਹੜੇ ਬਿਜ਼ਨਸਿਸ ਨੇ ਉਹਨਾਂ ਦੇ ਕੋਲੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਤਾਲਮੇਲ ਰੱਖਣਾ, ਉਹਨਾਂ ਨੂੰ ਇਹੀ ਕਹੀ ਜਾਣਾ ਵੀ ਸਾਡਾ ਪ੍ਰੋਗਰਾਮ ਬਹੁਤ ਚੱਲਦਾ ਜੀ, ਸਾਡਾ ਤਾਂ ਬੱਲੇ ਬੱਲੇ ਆ, ਮਤਲਬ ਅਲਟੀਮੇਟਲੀ ਆਪਦਾ ਬਿਜ਼ਨਸ ਰਨ ਕਰਦੇ ਨੇ ਜੀ। ਤੇ ਮੇਰਾ ਖਿਆਲ, ਮੈਨੂੰ ਵੀ ਕਈ ਵਾਰੀ ਗਲਤੀ ਲੱਗਦੀ ਹੁੰਦੀ ਆ ਵੀ ਬਈ ਜਦੋਂ ਇਹ ਐਕਚੁਅਲੀ ਪੱਤਰਕਾਰਾਂ ਦੇ ਅਦਾਰੇ ਹੈ ਹੀ ਨਹੀਂ ਤੇ ਉਹਨਾਂ ਨੂੰ ਪੱਤਰਕਾਰ ਸਮਝਣਾ ਤੇ ਕਹਿਣਾ, ਇਹਦੇ ਚ ਅਸੀਂ ਵੀ ਗਲਤੀ ਕਰ ਜਾਂਦੇ ਮੈਨੂੰ ਲੱਗਦਾ।
ਦੇਖੋ ਇਹਦੇ ਵਿੱਚ ਇੱਕ ਗੱਲ ਮੈਂ ਐਡ ਹੋਰ ਕਰਨਾ ਚਾਹੁੰਦਾ ਹੈਗਾ ਕਿ ਉਹ ਹੈਗਾ ਕਿ ਕਈ ਸਾਰੀਆਂ ਮਜਬੂਰੀਆਂ ਨੇ, ਲੇਕਿਨ ਕਈ ਵਾਰ ਜੇ ਇੱਥੇ ਵਧੀਆ ਬੰਦੇ ਕੰਮ ਕਰਨ ਇਸ ਤਰ੍ਹਾਂ ਦੇ ਪਲੇਟਫਾਰਮ ਦੇ ਉੱਤੇ, ਜਿਹੜਾ ਤੁਸੀਂ ਮਾਡਲ ਦੱਸਿਆ, ਉਹ ਅਲਟਰਨੇਟ ਮੀਡੀਆ ਵੀ ਬਣ ਜਾਂਦਾ। ਖੈਰ ਉਹ ਹੈ ਵੀ ਆ ਜੇ ਉੱਥੇ ਥੋੜਾ ਜਿਹਾ ਵਧੀਆ ਕੰਮ ਕੀਤਾ ਜਾਵੇ, ਭਾਵੇਂ ਕਿ ਐਡਾਂ ਦੀਆਂ ਮਜਬੂਰੀਆਂ ਹੈਗੀਆਂ, ਲੇਕਿਨ ਇੱਥੇ ਥੋੜੀ ਜਿਹੀ ਡੈਮੋਕ੍ਰੇਟਿਕ ਸਪੇਸ ਹੈਗੀ ਆ ਤੁਹਾਡੇ ਮੁਲਕ ਦੇ ਵਿੱਚ, ਉਹਦੇ ਵਿੱਚ ਕਿਉਂਕਿ ਕਈ ਥਾਵਾਂ 'ਤੇ ਨਾ ਸਾਨੂੰ ਚਮਚੀ ਦੀ ਲੋੜ ਨਹੀਂ ਹੁੰਦੀ ਹੈਗੀ, ਅਸੀਂ ਚਮਚੀ ਖੁਦ ਹੀ ਮਾਰਦੇ ਹਾਂ ਵੀ ਉਹ ਵੱਡੇ ਲੀਡਰ ਸਾਡੇ ਕੋਲ ਹੋਵੇ, ਕਿਉਂਕਿ ਜਿੰਨਾ ਮੁਲਕ 'ਤੇ ਥੋੜੀ ਜਿਹੀ ਡੈਮੋਕ੍ਰੇਟਿਕ ਸਪੇਸ ਹੁੰਦੀ ਹੈ। ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਿ ਜਦੋਂ ਮੈਂ ਇੱਕ ਬਹੁਤ ਵੱਡੇ ਅਖਬਾਰ 'ਚ ਕੰਮ ਕਰਦਾ ਸੀ, ਉਦੋਂ ਪੰਜਾਬ ਦਾ ਇੱਕ ਮੰਤਰੀ ਕਹਿੰਦਾ ਮੈਨੂੰ ਮਿਲਿਆ, ਮੈਨੂੰ ਕਹਿੰਦਾ ਹਾਂਜੀ ਕੀ ਹਾਲ ਆ, ਮੈਂ ਕਿਹਾ ਜੀ ਬਹੁਤ ਵਧੀਆ, ਅੱਛਾ ਹੋਰ ਫਿਰ ਕੀ, ਮੈਂ ਕਿਹਾ ਹੋਰ ਫਿਰ ਵੀ ਬਿਲਕੁਲ ਵਧੀਆ ਜੀ, ਕਹਿੰਦਾ ਹੋਰ ਫਿਰ, ਉਹਦਾ ਕਹਿਣ ਦਾ ਮਤਲਬ ਸੀਗਾ ਕਿ ਇਹ ਮੈਨੂੰ ਕੋਈ ਰਾਇ ਦੇਵੇ, ਮਤਲਬ ਰਾਇ ਦੇਵੇ ਫਿਰ ਮੇਰੇ ਨੇੜੇ ਆਵੇ, ਨੇੜੇ ਆ ਕੇ ਕਿ ਫਿਰ ਮੇਰੀ ਜਿਹੜੀ ਰੋਜ਼ ਚੌਂਕੀ ਭਰਿਆ ਕਰੇ। ਮਤਲਬ ਇਹ ਪੱਤਰਕਾਰ ਨੇ ਇੱਕ ਦੇਖਣਾ ਹੁੰਦਾ ਕਿ ਮੈਂ ਇਸ ਲੀਡਰ ਨਾਲ ਜਿਹੜਾ ਹੈਗਾ ਜੇ ਮੇਰਾ ਰਿਲੇਸ਼ਨ ਆਇਆ ਜਾਂ ਇਹਨੇ ਹੈਲੋ ਹਾਈ ਕੀਤਾ ਤੇ ਮੈਂ ਕਿੱਥੇ ਤੱਕ ਰੱਖਣਾ ਹੈਗਾ ਵਾ। ਜਦੋਂ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਮੰਤਰੀ ਜੀ ਜੇ ਤੁਸੀਂ ਇੰਡੀਆ ਜਾਓਗੇ ਤਾਂ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ, ਆਪਦੇ ਪੈਸੇ ਖਰਚ ਕਰਕੇ ਜਾਵਾਂਗੇ, ਉੱਥੇ ਜਿਹੜੀ ਗੜਬੜ ਹੋ ਜਾਂਦੀ ਹੈ। ਇਹ ਜਿਹੜਾ ਇਹ ਮਾਡਲ ਹੈ ਜਿਸ ਪ੍ਰੋਬਲਮ ਨੇ, ਇਹਦੇ ਵਿੱਚੋਂ ਤਾਂ ਅਸੀਂ ਸਿੱਖ ਵੀ ਸਕਦੇ ਹਾਂ, ਭਾਵੇਂ ਕਿ ਉਹਨਾਂ ਨੇ ਪੱਤਰਕਾਰੀ ਦੀ ਜਿਹੜੀ ਹੈਗੀ ਪੜ੍ਹਾਈ ਨਹੀਂ ਕੀਤੀ ਹੈਗੀ ਬਕਾਇਦਾ, ਲੇਕਿਨ ਉਹ ਇੱਕ ਅਲਟਰਨੇਟ ਦਾ ਰੂਪ ਦੇ ਸਕਦੇ ਨੇ ਜੇ ਮਤਲਬ ਥੋੜੇ ਜਿਹੇ ਜਿਹਨੂੰ ਕਹਿੰਦੇ ਨੇ ਘੱਟ ਖਾ ਲਓ, ਜਿਵੇਂ ਆਪਾਂ ਦੇਸੀ ਬੋਲੀ 'ਚ ਕਹਿੰਦੇ ਹੁੰਦੇ ਹਾਂ, ਜੇ ਥੋੜਾ ਜਿਹਾ ਆਪਾਂ ਮੂੰਹ ਸਿਉਂ ਕੇ ਰੱਖ ਸਕਦੇ ਹਾਂ, ਤੁਸੀਂ ਇੱਕ ਆਪਣੀ ਡੈਪਥ ਵਾਲੀ ਪੱਤਰਕਾਰੀ ਵੀ ਕਰ ਸਕਦੇ ਹੋ, ਪਰ ਲੋਕਾਂ ਨੂੰ ਘੱਟੋ ਘੱਟ ਆਪਣੀ ਕਮਿਊਨਿਟੀ ਨੂੰ ਅਸੀਂ ਜਿਹੜਾ ਹੈਗਾ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਿਹੜੀ ਸ਼ਾਇਦ ਅੰਗਰੇਜ਼ੀ ਉਨੀ ਵਧੀਆ ਨਹੀਂ ਜਾਣਦੀ, ਉਹਨਾਂ ਨੂੰ ਇੱਕ ਚੰਗੀ ਖਬਰ ਦੇ ਸਕਦੇ ਹਾਂ। ਪਰ ਮੈਨੂੰ ਨਹੀਂ ਪਤਾ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਉਰੇ ਕਿਹੜੀਆਂ ਕਿਹੜੀਆਂ ਫਿਰ ਸਮੱਸਿਆਵਾਂ ਜਾਂ ਉਹਨਾਂ ਦੇ ਕਿਹੜੇ ਕਿਹੜੇ ਹਿੱਤ ਆ ਜਾਂਦੇ ਨੇ ਜੋ ਸ਼ਾਇਦ ਕਿਤੇ ਨਾ ਕਿਤੇ ਰੋਕਦੇ ਨੇ ਉਹਨਾਂ ਨੂੰ
ਜੀ। ਸ਼ਿਵਿੰਦਰ ਜੀ ਗੱਲ ਆਪਣੀ ਚਲੋ ਇਸ ਪਾਸੇ ਤੁਰਤੀ ਅੱਜ, ਪਿਛਲੀ ਵਾਰੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਜਿਹਨਾਂ ਨੇ ਜਾਣਾ ਸੀ, ਮੇਰਾ ਤੇ ਪਰ ਨਾਲ ਵੀ ਚੈਰਿਟੀ ਜਿਹੜੀ ਜਿਹਨੇ ਐਲਾਨ ਕਰਤਾ ਕਿ ਕੈਨੇਡਾ ਦੇ ਵਿੱਚ ਹੁਣ ਅਸੀਂ ਆਪਣੇ ਆਪਰੇਸ਼ਨ ਬੰਦ ਕਰ ਰਹੇ ਹਾਂ, ਉਹੋ ਜਿਹਾ ਕੁਛ ਵੀ ਹੈਗਾ? ਐਥਿਕਸ ਕਮਿਸ਼ਨਰ ਜਿਹੜਾ ਹੈਗਾ ਉਹਨਾਂ ਨੇ ਕਈ ਉਲੰਘਣਾ ਦੇ ਦੋਸ਼ ਵੀ ਉੱਤੇ ਲਾਏ ਨੇ। ਅਸੀਂ ਕਹਿੰਦੇ ਸਾਡੇ ਵਰਗਾ ਬੰਦਾ ਸੋਚਦਾ ਅਸੀਂ ਪਰਸਨਲੀ ਲਿੰਕ ਬਣਾ ਕੇ ਕਿਸੇ ਦਾ ਕੀ ਕਰਨਾ, ਸਾਨੂੰ ਕੀ ਲੋੜ ਪਈ ਆ ਪਰਸਨਲ ਲਿੰਕ ਬਣਾਉਣ ਦੀ? ਇਸ ਹਿਸਾਬ ਦਾ ਰੇਡੀਓ ਕਰਨਾ, ਟੀਵੀ ਕਰਨਾ, ਉਦੋਂ ਬਾਅਦ ਆਪਦਾ ਕੰਮ ਕਰਨਾ। ਤੇ ਉਹ ਸੋਚਦਾ ਵੀ ਮੈਂ $4,500 ਇੱਥੇ ਲਾਉਣ ਦੀ ਬਜਾਏ $3,000 ਇੱਥੇ ਲਾਉਣ ਦੀ ਬਜਾਏ ਤੇ ਮੈਂ ਭਾਈ ਕਿਤੇ ਹੋਰ ਥਾਂ ਦੇ ਉੱਤੇ ਲਾ ਦੂੰਗਾ, ਉਹ ਨੀ ਸੋਚਦਾ। ਪਰ ਜਿਹਨੇ ਲੰਮੇ ਦਾ ਤੋਂ ਦੇਖਣਾ ਵੀ ਮੈਨੂੰ ਇਹਦੇ ਆਹ ਫਾਇਦੇ ਹੋ ਜਾਣਗੇ, ਇੰਡੀਆ ਦੇ ਵਿੱਚ ਜਾ ਕੇ ਭਾਰਤ ਜਾ ਕੇ ਮੇਰੀ ਬੱਲੇ ਬੱਲੇ ਹੋਊ, ਫਿਰ ਮੈਂ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਦੀ ਨਿਗਾਹ ਚ ਆਊ ਵੀ ਇਹ ਭਾਈ ਪ੍ਰਧਾਨ ਮੰਤਰੀ ਦੇ ਨਾਲ ਆਇਆ, ਇਹ ਪੱਤਰਕਾਰ ਵੀ ਬੱਲੇ ਬੱਲੇ ਆ, ਦੀ ਅਸੀਂ ਬੱਲੇ ਬੱਲੇ ਕਰਾ ਕੇ ਕੀ ਕਰਨਾ? ਮੇਰਾ ਖਿਆਲ ਨੂੰ ਕਾਫੀ ਪੱਤਰਕਾਰ ਜਿਹੜੇ ਸੋਚਣ ਲੱਗ ਗਏ ਇਸ ਤਰ੍ਹਾਂ। ਇਸ ਕਰਕੇ ਹੁਣ ਜਿਹੜੇ ਮਤਲਬ ਕਈ ਪੱਤਰਕਾਰ ਹੈਗੇ ਨੇ ਜਵਾਬ ਦੇ ਦਿੰਦੇ ਨੇ। ਅੱਛਾ, ਜਵਾਬ ਦੇਣਾ ਵੀ ਚਾਹੀਦਾ ਜੇ ਭਾਈ ਕਿਸੇ ਨੂੰ ਲੱਗਦਾ ਹੈ ਕਿ ਪੱਤਰਕਾਰ ਨੇ ਜਿਹੜੇ ਇੰਨੇ ਹੀ ਸਿਆਣੇ ਹੁੰਦੇ ਨੇ ਤੇ ਸਰਕਾਰ ਹੋਰ ਪਾਸੇ ਵੀ ਪੈਸੇ ਖਰਚ ਕਰਦੀ, ਸਰਕਾਰ ਫਿਰ ਪੱਤਰਕਾਰ ਨੂੰ ਆਪਦੇ ਖਰਚੇ ਦੇ ਉੱਤੇ ਲੈ ਕੇ ਜਾਵੇ ਤੇ ਉਹ ਫਿਰ ਸਰਕਾਰੀ ਦੌਰਾ ਜਿਹੜਾ ਬਣਨਾ ਚਾਹੀਦਾ। ਪਰ ਸਾਡੇ ਲੋਕ ਇਸ ਤਰ੍ਹਾਂ ਨਹੀਂ ਸੋਚਦੇ ਜੀ। ਪੱਤਰਕਾਰ ਭਾਈਚਾਰਾ ਜਿਹੜਾ ਉਹ ਕਹਿੰਦਾ ਜੀ ਸਾਡੀ ਬੱਲੇ ਬੱਲੇ, ਉਹ ਰੇਡੀਓ ਤੇ ਬੈਠ ਕੇ ਕਹਿੰਦੇ ਨੇ, ਸ਼ੋਅ ਆਫ ਨਹੀਂ ਕਰਨਾ ਚਾਹੀਦਾ। ਪਰ ਆਪ ਪ੍ਰਧਾਨ ਮੰਤਰੀ ਦੇ ਜਾਂ ਹੋਰ ਐਮਪੀਆਂ ਦੇ ਨੇੜੇ ਨੇੜੇ ਹੋ ਕੇ ਸਾਰਾ ਦਿਨ ਮਤਲਬ ਉਹਨਾਂ ਦੇ ਬਸ ਜੀ ਬੈਗ ਫੜਨ ਦੀ ਉਹ ਕਾਢ ਰਹਿ ਜਾਂਦੀ ਹੈ, ਬਾਕੀ ਤਾਂ ਇੰਨਾ ਥੱਲੇ ਲੱਗੇ ਹੁੰਦੇ ਨੇ, ਮਾਈਕ ਅੱਗੇ ਟੇਢੇ ਤਰੀਕੇ ਨਾਲ, ਮਤਲਬ ਉਹਨਾਂ ਦੀ ਨਜ਼ਰ ਦੇ ਵਿੱਚ ਸਿਆਣੇ ਬਣਦੇ ਨੇ ਵੀ ਅਸੀਂ ਤੁਹਾਨੂੰ ਕੋਈ ਪੁੱਠਾ ਸਿੱਧਾ ਕੁਸਚਨ ਨਹੀਂ ਪੁੱਛਦੇ ਗੇ, ਅਸੀਂ ਤੁਹਾਨੂੰ ਉਹੀਓ ਕੁਸਚਨ ਪੁੱਛਾਂਗੇ ਜਿਹੜੇ ਕੁਸਚਨ ਤੁਸੀਂ ਜਿਹਨਾਂ ਦਾ ਤੁਸੀਂ ਆਂਸਰ ਦੇ ਸਕਦੇ ਹੋ। ਨਹੀਂ ਤਾਂ ਸਾਡੇ ਜੀ ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਨਹੀਂ ਸਾਡੇ ਪੋਲੀਟੀਸ਼ੀਅਨ ਦੇ ਵਿੱਚ ਇਹੋ ਜਿਹੇ ਨਿਕੰਮੇ ਲੋਕ ਵੀ ਹੈਗੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਨੂੰ ਸਵਾਲ ਕੀ ਪੁੱਛਿਆ ਗਿਆ ਤੇ ਮੈਂ ਆਂਸਰ ਕੀ ਦੇਣਾ। ਤੇ ਸਾਡੇ ਜਿਹੜੇ ਪੱਤਰਕਾਰ ਇੰਨੇ ਸਿਆਣੇ ਬਣਦੇ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਸਵਾਲਾਂ ਜਵਾਬਾਂ ਸਵਾਲਾਂ ਨੂੰ ਇੰਨੇ ਸੌਫਟ ਤਰੀਕੇ ਦੇ ਨਾਲ ਮੋੜ ਘੋੜ ਕੇ ਪੁੱਛਦੇ ਨੇ, ਬਸ ਜਿੰਨੇ ਕੁ ਆਂਸਰ ਦੇਣ ਦੇ ਉਹ ਬੰਦਾ ਜਿਹੜਾ ਲੀਡਰ ਹੁੰਦਾ ਉਹ ਕਾਬਲ ਹੁੰਦਾ ਉਹ ਜੇ ਸਵਾਲ ਪੁੱਛਦੇ ਨੇ, ਉਹਨਾਂ ਦੀ ਸੁਵਿਧਾ ਮੁਤਾਬਕ ਸਵਾਲ ਪੁੱਛਦੇ ਨੇ। ਇਹ ਜਾ ਸਾਡਾ ਪੱਤਰਕਾਰ ਭਾਈਚਾਰਾ ਸ਼ਿਵਿੰਦਰ ਜੀ ਇੱਥੇ, ਤੁਹਾਡੇ ਤਾਂ ਸਿੱਧਾ ਹੀ ਪੁੱਛਦੇ ਨੇ ਜੀ, ਟੀਵੀ ਰੇਡੀਓ ਤੇ ਬੈਠ ਕੇ ਇੰਨੀ ਚਮਚੀ ਮਾਰਦੇ, ਸਾਡੇ ਵੀ ਮਾਰਦੇ ਆ ਪਰ ਸਾਡੇ ਥੋੜੀ ਜਿਹੀ ਹੋਰ ਤਰੀਕੇ ਨਾਲ ਮਾਰਦੇ ਆ।
ਅੱਜ ਕੱਲ ਲਗਭਗ ਬਰਾਬਰ ਹੋ ਗਿਆ ਕੰਮ ਚੱਲਣ ਜੀ, ਅੱਜ ਕੱਲ ਤਾਂ ਸਾਡੇ ਤੁਸੀਂ ਦੇਖੀ ਆ ਨੈਸ਼ਨਲ ਮੀਡੀਆ ਦੇ ਉੱਤੇ ਜਿਹੜਾ ਸੋ ਕਾਲਡ ਜਿਹੜਾ ਹੈਗਾ ਵੀਰੋ ਵੱਡਾ ਮੀਡੀਆ ਕਹਿੰਦੇ ਆ, ਉਹਦੇ ਵਿੱਚ ਪ੍ਰਧਾਨ ਮੰਤਰੀ ਦੀ ਇੰਟਰਵਿਊ ਕਰਨੀ ਹੁੰਦੀ, ਉਹ ਲੈਟਰ ਪ੍ਰਧਾਨ ਮੰਤਰੀ ਕੋਲ ਪਿਆ ਹੁੰਦਾ, ਤਾਂ ਵੀ ਪਿਆ ਹੁੰਦਾ ਵੀ ਇਹਨੇ ਹੁਣ ਅਗਲਾ ਸਵਾਲ ਕਿਹੜਾ ਕਰਨਾ, ਉਹ ਪਿਛਲੇ ਵਾਰ ਲੀਕ ਹੋਇਆ ਸੀ ਇਲੈਕਸ਼ਨ ਦੇ ਵੇਲੇ ਵੀ ਇੱਕ ਟੀਵੀ ਚੈਨਲ ਦਾ ਹੋਸਟ ਨੇ ਸਵਾਲ ਕਰਨੇ ਸੀ ਤੇ ਪ੍ਰਧਾਨ ਮੰਤਰੀ ਇੱਕ ਆਪਣੀ ਕਵਿਤਾ ਪੜ੍ਹਨ ਲੱਗਿਆ, ਪਖੰਡ ਜਿਹਾ ਕਰਨ ਲੱਗਿਆ, ਤੇ ਉਹਨੇ ਜਿਹੜੇ ਉਹਦੇ ਕੋਲੋਂ ਕਾਗਜ਼ ਉਹ ਕੁਦਰਤੀ ਨਿਕਲਿਆ ਆ ਜਿਹਦੇ ਵਿੱਚ ਲਿਖਿਆ ਸੀ ਹੁਣ ਅਗਲਾ ਸਵਾਲ ਇਹ ਹੋਊਗਾ, ਫਲਾਣਾ ਫਲਾਣਾ ਹੋਊਗਾ, ਬਸ ਉਹਨੇ ਪਹਿਲੇ ਸਵਾਲ ਮੰਗਾ ਲਏ ਸੀਗੇ। ਉਹ ਚੀਜ਼ ਜਿਹੜੀ ਸਾਡੇ ਵੀ ਚੱਲਦੀ ਹੈ। ਖੈਰ ਇੱਕ ਗੱਲ ਦਿਲਚਸਪ ਆ, ਮੈਂ ਕੈਨੇਡਾ ਜਾਂ ਅਮਰੀਕਾ 'ਚ ਦੇਖਦਾ ਹੁੰਦਾ ਕਿ ਜਦੋਂ ਨਾ ਮੀਡੀਆ ਉੱਤੇ ਲੋਕਲ ਮੀਡੀਆ ਉੱਤੇ ਗੱਲ ਹੁੰਦੀ ਹੈ ਤੁਹਾਡੇ ਕੈਨੇਡਾ ਦੇ ਲੋਕ ਪੰਜਾਬੀ ਲੋਕਲ ਮੀਡੀਆ ਦੇ ਉੱਤੇ ਜਾਂ ਅਮਰੀਕਾ ਦੇ ਉੱਤੇ ਧੜਾਧੜ ਫੋਨ ਕਾਲ ਆ ਜਾਂਦੀਆਂ, ਲੱਗਦਾ ਕਿ ਲੋਕ ਵੀ ਬਹੁਤ ਤਪੇ ਹੋਏ ਨੇ। ਖੈਰ ਮੈਂ ਹੁਣ ਗੱਲ ਅੱਗੇ ਆਰਥਿਕਤਾ ਦੀ ਕਰਦਾ, ਤਾਂ ਜੋ ਕਿ
ਥੋੜ੍ਹਾ ਜਿਹਾ ਆਪਾਂ ਨੂੰ ਬ੍ਰੇਕ ਵੀ ਲੈਣੀ ਪੈਣੀ ਹੈ। ਦੇਖੋ ਸ਼ਿਵਿੰਦਰ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਪਤਾ ਨਹੀਂ ਮੇਰੇ ਦੋਸਤ ਸਾਡੇ ਇਸ ਗੱਲ ਤੇ ਔਖੇ ਹੋ ਜਾਣਗੇ। ਸਾਡੇ ਲੋਕ ਨਾ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਕਹਿੰਦੇ ਨੇ ਵੀ ਮੀਡੀਆ ਵਾਲਿਆਂ ਨੂੰ ਕੋਈ ਬੇਰਾ ਮੱਟੇ ਨਹੀਂ ਪੁੱਛਦਾ, ਐਵੇਂ ਆਪਣੇ ਰੇਡੀਓ ਟੀਵੀ ਤੇ ਹੈ ਨਾ ਮਹਾਨ ਪੁਰਸ਼ ਬਣੇ ਬੈਠੇ ਹੁੰਦੇ ਨੇ, ਪਰ ਆਮ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਅੱਛਾ, ਹੋਰ ਵੀ ਗੱਲ ਆ, ਹੈਰਾਨੀ ਆ, ਲੋਕ ਅੱਜ ਕਹਿਣਗੇ ਵੀ ਆਪਦੀ ਪੀੜ੍ਹੀ ਹੇਠ ਸੋਟਾ ਮਾਰੀ ਜਾਂਦੇ ਨੇ। ਇਹ ਕਹਿੰਦੇ ਜੀ ਸਾਡੇ ਲੋਕ ਸੋਚਦੇ ਨੇ ਵੀ ਮੀਡੀਆ ਵਾਲੇ ਆ ਨਾ ਜਿਹੜੇ ਇਹ ਸਾਰਾ ਦਿਨ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹਿੰਦੇ ਨੇ, ਇਸ ਕਰਕੇ ਇਹਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਲੋਕਾਂ ਦੀ ਜਿਹੜੀ, ਮੈਂ ਆਪਦੀ ਰਾਇ ਨਹੀਂ ਦੱਸ ਰਿਹਾ, ਮੈਂ ਲੋਕਾਂ ਦੀ ਰਾਇ ਦੱਸ ਰਿਹਾ। ਖੈਰ ਸ਼ਿਵਿੰਦਰ ਜੀ, ਛੋਟੀ ਜੀ ਬ੍ਰੇਕ ਲੈ ਲਈ, ਫਿਰ ਆਪਾਂ ਬਾਅਦ 'ਚ ਗੱਲਬਾਤ ਕਰਦੇ
ਜੀ।
ਹਾਈਵੇ 7 407 ਤੇ 400 ਦੀ ਨੁੱਕਰ ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ? ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ 2 ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਤੇ ਦੂਜਾ 55 ਸਟੋਰੀ, ਟੋਟਲ 1300 ਯੂਨਿਟ ਨੇ। ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ, ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ, ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਾਰੰਟੀਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6 4 7 3 0 0 8 4 3 6
P4 popular, P4 pizza,
P4 pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242 9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੋਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੋਵਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੋਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੋਇਸ ਇਲੈਕਟ੍ਰੋਨਿਕਸ 905-799-0045। ਟੌਪ ਚੋਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੋਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਤੇ ਨਗਾਰਾ ਪ੍ਰੋਗਰਾਮ ਦੀ ਕੁਝ ਕਾਲਰ ਸਾਡੇ ਨਾਲ ਨੇ, ਕਾਫੀ ਦੇਰ ਹੋ ਗਈ ਹੋਲਡ ਕੀਤੇ ਨੂੰ ਜੀ। ਤੁਸੀਂ ਏਅਰ ਦੇ ਉੱਤੇ ਹੋ ਜੀ, ਮਾਫੀ ਚਾਹੁੰਦੇ ਆ ਕਾਫੀ ਦੇਰ ਹੋਲਡ ਕੀਤਾ ਤੁਸੀਂ।
ਹਾਂਜੀ ਬਰਾੜ ਸਾਹਿਬ ਤੇ ਸ਼ਮਿੰਦਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਧੀਰ ਸਾਹਿਬ।
ਇੰਡੀਆ ਜੀ,
ਆਵਾਜ਼ ਪਛਾਣ ਲਈ ਮੈਂ।
ਇੰਡੀਆ ਜੀ ਦੇਖੋ, ਪਹਿਲੇ ਨੰਬਰ ਤੇ ਤਾਂ ਹੁਣ ਆ ਹੀ ਗਿਆ ਜਿਹੜਾ ਮੈਂ ਗੱਲ ਕਰਨ ਲੱਗਿਆ, 4442 ਉੱਥੇ ਦੇ ਲੀਡਰ ਤੇ MP MLA ਉਹਨਾਂ ਦੇ ਜਿਹੜੇ ਕੋਰਟਾਂ ਦੇ ਵਿੱਚ ਕੇਸ ਨੇ ਅਪਰਾਧੀ ਹੋਣ ਦੇ, ਉਹਦੇ ਵਿੱਚ ਚੱਲ ਰਹੇ ਨੇ। ਇਸ ਕੰਮ 'ਚ ਤਾਂ ਪਹਿਲੇ ਨੰਬਰ 'ਤੇ ਆ ਗਿਆ। ਹੁਣ ਕਰੋਨਾ ਦੇ ਵਿੱਚ ਵੀ ਦੇਖ ਲਿਓ ਤੁਸੀਂ, ਆਉਂਦੇ 2 ਹਫ਼ਤਿਆਂ ਨੂੰ ਇਹਨਾਂ ਨੇ ਪਹਿਲੇ ਨੰਬਰ 'ਤੇ ਆ ਜਾਣਾ। ਪਰ ਇੰਡੀਆ ਦੇ ਲੀਡਰਾਂ ਨੂੰ ਕੀ ਪਰਵਾਹ, ਉਹ ਤਾਂ ਆਪਣੇ ਗੱਡੀਆਂ ਸਾਂਭ ਕੇ ਬੈਠੇ ਨੇ ਅਤੇ ਕੋਈ ਮਰੇ ਕੋਈ ਜੀਵੇ, ਸੁਥਰਾ ਕੋਲ ਪਤਾਸੇ ਪੀਵੇ। ਮੈਂ ਤਾਂ ਕਹਿਣਾ ਚਾਹੁੰਦਾ ਜੀ, ਕੋਈ ਲੋਕਾਂ ਨਾਲ ਉਹਨਾਂ ਨੂੰ ਖਿਆਲ ਦੀਏਗਾ। ਸਤਿ ਸ੍ਰੀ ਅਕਾਲ,
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਮੇਰਾ ਖਿਆਲ ਦੂਜਾ ਕਾਲਰ ਤਾਂ ਲਾਈਨ ਡ੍ਰੌਪ ਕਰ ਗਿਆ। ਹਾਂਜੀ ਸ਼ਿਵਿੰਦਰ ਜੀ,
ਚਰਨਜੀਤ ਇਹਨਾਂ ਨੇ ਬਿਲਕੁਲ ਸਹੀ ਗੱਲ ਆਖੀ ਹੈ, ਕਿਉਂਕਿ ਇੰਡੀਆ ਦੇ ਵਿੱਚ ਹਰ ਪੱਖੋਂ ਜਿਹੜਾ ਰਸਾਤਲ ਵੱਲ ਹੀ ਜਾ ਰਿਹਾ ਹੈਗਾ, ਤੇ ਹੁਣ ਅੱਜ ਕੱਲ੍ਹ ਤਾਂ ਜਿਹੜੇ ਸਟੇਟਾਂ ਦੇ ਕੋਲ ਅਧਿਕਾਰ ਹੁੰਦੇ ਸੀ ਉਹ ਵੀ ਖੋਏ ਜਾ ਰਹੇ ਨੇ। ਪੰਜਾਬ ਦੀ ਆਪਣੀ ਵਿੱਤੀ ਹਾਲਤ ਹੈ ਉਹ ਬੁਰੀ ਹੋ ਚੁੱਕੀ ਹੈ, ਤੇ ਦੂਜੇ ਪਾਸੇ ਜਿਹੜਾ GST ਨੂੰ ਬੜੇ ਜ਼ੋਰ ਸ਼ੋਰ ਨਾਲ ਇਹਨਾਂ ਨੇ ਲਾਗੂ ਕੀਤਾ ਸੀ, ਕਿਹਾ ਸੀ ਕਿ ਜੇ ਸੂਬੇ ਘਾਟੇ ਵਿੱਚ ਹੋਣਗੇ ਤਾਂ ਅਸੀਂ ਘਾਟਾ ਪੂਰਾ ਕਰਾਂਗੇ। ਉਹਦੇ ਤੋਂ ਵੀ ਸੈਂਟਰ ਗੌਰਮੈਂਟ ਮੁੱਕਰ ਗਈ ਹੈ, ਕਰਜ਼ਾ ਲੈਣ ਲਈ ਹੋਰ ਸ਼ਰਤਾਂ ਲਾ ਦਿੱਤੀਆਂ ਨੇ, ਤੇ ਇਹਨੇ ਮਤਲਬ ਰਾਜਾਂ ਦੇ ਗੱਲ 'ਚ ਗੁੱਠਾ ਦੇਣ ਵਾਲਾ ਕੰਮ ਕੀਤਾ। ਪੰਜਾਬ ਦੇ ਸਿਰ 'ਤੇ ਜਿਹੜਾ ਹੈਗਾ ਵਾ ਕਰਜ਼ੇ ਦੀ ਪੰਡ ਹੋਰ ਵੱਧ ਗਈ ਹੈ, 2,60,000 ਰੁਪਏ ਤੱਕ ਜਿਹੜਾ ਹੈਗਾ, 60,000 ਕਰੋੜ ਰੁਪਏ ਤੱਕ ਦਾ ਜਿਹੜਾ ਹੈਗਾ ਭਾਰੀ ਜਿਹੜਾ ਕਰਜ਼ਾ ਹੋਣ ਦਾ ਅਨੁਮਾਨ ਸਾਹਮਣੇ ਆ ਰਿਹਾ ਹੈਗਾ ਵਾ। 78,000 ਕਰੋੜ ਰੁਪਏ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਚਾੜ ਦਿੱਤੇ ਨੇ। ਸੋ ਕਈ ਪਾਸੋਂ ਜਿਹੜਾ ਪੰਜਾਬ ਵੀ ਘਿਰ ਚੁੱਕਾ ਹੈਗਾ, ਤੇ ਉਹੀ ਚੀਜ਼ਾਂ ਹੈਗੀਆਂ ਨੇ ਕਿ ਜਿਹਨੂੰ ਕਹਿੰਦੇ ਕਿ ਲਗਾਤਾਰ ਲਾਮਤਾਂ ਵੱਧ ਰਹੀਆਂ, ਦੂਜੇ ਪਾਸੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਨੌਕਰੀਆਂ ਲੈਣ ਬੇਰੁਜ਼ਗਾਰ ਨੇ, ਜਿਹੜੇ ਨੌਕਰੀ ਦੀ ਮੰਗ ਕਰ ਰਹੇ ਨੇ ਜਿਹੜੇ ਹੈਗੇ ਬੱਚੇ, ਉਹ ਆਏ ਦਿਨ ਲਾਠੀਆਂ ਖਾ ਰਹੇ ਨੇ, ਤੇ ਸਰਕਾਰ ਜਿਹੜੀ ਹੈਗੀ ਆ ਕਦੇ ਮੰਦਰ ਬਣਾਉਣ ਦੇ ਵਿੱਚ, ਕਦੇ ਕਿਸੇ ਕੰਮ ਦੇ ਵਿੱਚ, ਕਦੇ ਕਿਸੇ ਕੰਮ ਦੇ ਵਿੱਚ ਵੱਡੇ ਵੱਡੇ ਉਪਦੇਸ਼ ਦੇਣ ਦੇ ਵਿੱਚ ਬਿਜ਼ੀ ਹੈ। ਕੱਲ੍ਹ ਵੈਸੇ ਸਾਡਾ ਪ੍ਰਧਾਨ ਮੰਤਰੀ ਮੀਡੀਆ ਨੂੰ ਵੀ ਕਹਿ ਗਿਆ ਕਿ ਤੁਸੀਂ ਜਿਹੜਾ ਹੈਗਾ ਗਲੋਬਲੀ ਬਣੋ। ਹੁਣ ਬਈ ਜਦੋਂ ਆਪਣੀ ਚਾਟੂਕਾਰੀ ਕਰਾਉਂਗੇ ਤਾਂ ਚਾਟੂਕਾਰੀ ਕਰਨ ਵਾਲਾ ਮੀਡੀਆ ਗਲੋਬਲੀ ਸੋਚ ਵਾਲਾ ਕਿਵੇਂ ਬਣ ਸਕਦਾ?
ਬਿਲਕੁਲ ਸ਼ਿਵਿੰਦਰ ਜੀ, ਗੱਲ ਇਹ ਹੈ ਸ਼ਿਵਿੰਦਰ ਜੀ, ਜਿਹੜੇ ਬਾਹਰ ਬੈਠੇ ਨੇ ਨਾ ਲੋਕ, ਉਹਨਾਂ ਦੀ ਇੱਛਾ ਹੁੰਦੀ ਮਨ ਦੇ ਵਿੱਚ ਵੀ ਜਿਹੜੇ ਦੇਸ਼ 'ਚ ਅਸੀਂ ਆਏ ਹਾਂ ਉਹ ਦੇਸ਼ ਤਰੱਕੀ ਕਰੇ, ਇਹ ਇੱਛਾ, ਇਹ ਭਾਵਨਾ ਬੜੀ ਵਧੀਆ।
ਪਰ ਉਹ ਉੱਥੋਂ ਦੀਆਂ ਜਿਹੜੀਆਂ ਕੰਕਰੀਟ ਕੰਡੀਸ਼ਨਸ ਕੀ ਨੇ, ਹਾਲਾਤ ਕੀ ਨੇ, ਕਿਉਂਕਿ ਕਿਉਂਕਿ ਜਦੋਂ ਇਹ ਆਪਣੇ ਦੇਸ਼ ਜਾਂਦੇ ਨੇ ਤਾਂ ਕਈ ਵਾਰੀ ਸੋਹਣੇ ਸੋਹਣੇ ਹਾਈਵੇਜ਼, ਵੱਡੀਆਂ ਕਾਰਾਂ, ਇਹ ਦੇਖ ਕੇ ਇਹਨਾਂ ਨੂੰ ਐਂ ਲੱਗਦਾ ਵੀ ਸੱਚੀ ਦੇਸ਼ ਤਰੱਕੀ ਕਰ ਗਏ, ਇਸ ਕਰਕੇ ਇਹਨਾਂ ਦੇ ਮਨਾਂ ਦੇ ਵਿੱਚ ਦੇਸ਼ ਭਾਵਨਾ ਨਾ ਜਿਹੜੀ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਹੈ। ਪਰ ਜਿਹੜੀਆਂ ਜ਼ਮੀਨ ਦੇ ਉੱਤੇ ਹਾਲਾਤ ਨੇ ਜਿਹੜੇ, ਉਹ ਕੀ ਨੇ, ਉਹਨਾਂ ਨੂੰ ਸਮਝਣ ਤੋਂ ਕਈ ਵਾਰੀ ਅਸਮਰਥ ਹੁੰਦੇ ਨੇ। ਆਮ ਬੰਦੇ ਵਰਗੀ ਜ਼ਿੰਦਗੀ ਹੈ ਜਿਹੜੀ, ਆਮ ਬੰਦਾ ਕਿਵੇਂ ਔਖਾ ਹੋ ਕੇ ਉੱਥੇ ਜ਼ਿੰਦਗੀ ਜਿਉਂ ਰਿਹਾ ਉਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਜਿਹੜੇ ਸਰਕਲ 'ਚੋਂ ਹੁੰਦੇ ਨੇ ਤਕਰੀਬਨ ਜਿਹੜੇ ਘਰਾਂ ਦੇ ਲੋਕ ਬਾਹਰ ਆਉਂਦੇ ਨੇ ਉਹ ਪਹਿਲਾਂ ਵੀ ਰੋਟੀ ਪਾਣੀ ਉਹਨਾਂ ਦਾ ਚੰਗਾ ਚੱਲਦਾ ਹੁੰਦਾ, ਖਾਂਦੇ ਪੀਂਦੇ ਪਰਿਵਾਰਾਂ ਦੇ ਹੁੰਦੇ ਨੇ, ਇਸ ਕਰਕੇ ਉਹ ਹਾਲਾਤ ਸਮਝਣ ਤੋਂ ਹੀ ਅਸਮਰਥ ਹੁੰਦੇ ਨੇ। ਇਸ ਕਰਕੇ ਉਹ ਜ਼ਿਆਦਾ ਦੇਸ਼ ਭਗਤ ਅਤੇ ਦੇਸ਼ ਪ੍ਰੇਮੀ ਬਣਦੇ ਨੇ ਅਤੇ ਉਹ ਸੋਚਦੇ ਨੇ ਸ਼ਾਇਦ ਮੋਦੀ ਸਾਹਿਬ ਜਿਹੜਾ ਕੁਛ ਕਰ ਰਹੇ ਆ ਉਹ ਠੀਕ ਹੀ ਕਰ ਰਹੇ ਨੇ।
ਬਸ ਇਹਦਾ ਹੱਲ ਇਹੀ ਹੈ ਕਿ ਪੰਜਾਬ ਦੇ ਪਿੰਡਾਂ 'ਚ ਆ ਕੇ ਦੇਖੋ, ਪੰਜਾਬ ਦੇ ਪਿੰਡ 'ਚ ਕੀ, ਜੇ ਇੰਡੀਆ ਨੂੰ ਦੇਖਣਾ, ਇੰਡੀਆ ਬਾਰੇ ਇਹ ਸੋਚ ਹੈ ਕਿ ਇੰਡੀਆ ਵਧੀਆ ਹੋਵੇ ਤਾਂ ਇੰਡੀਆ ਦੇ ਪਿੰਡਾਂ ਨੂੰ ਜੇ ਦੇਖਣ ਲਈ ਯੂਪੀ 'ਚ ਚਲੇ ਜਾਓ, ਬਿਹਾਰ 'ਚ ਚਲੇ ਜਾਓ, ਜੇ ਇੰਨਾ ਵੱਧ ਦੂਰ ਲੱਗਦੇ ਨੇ ਤਾਂ ਹਰਿਆਣਾ ਇਲਾਕਾ ਹੈਗਾ ਨਾ, ਜਦੋਂ ਦਿੱਲੀ ਤੇ ਏਅਰਪੋਰਟ ਤੋਂ ਆਉਂਦੇ ਹੋ ਇਹਦੇ ਸੋਨੀਪਤ ਝੱਜਰਕਨੀ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ, ਜੇ ਇੱਦੋਂ ਵੀ ਸੌਖਾ ਕੰਮ ਕਰਨਾ ਤਾਂ ਦਿੱਲੀ ਏਅਰਪੋਰਟ ਤੋਂ ਹੀ, ਦਿੱਲੀ ਦੇ ਨਾਲ ਲੱਗਦਾ ਜਿਹੜਾ ਇਲਾਕਾ ਨਾ, ਦਿੱਲੀ ਦੇ ਵਿੱਚ ਹੀ ਆਉਂਦਾ, NCR ਦੇ ਵਿੱਚ ਹੀ ਆਉਂਦਾ, ਉਹਨੂੰ ਦੇਖ ਲਓ, ਆਪਣੇ ਪਤਾ ਲੱਗ ਜਾਏਗਾ ਇੰਡੀਆ ਕਿੰਨੀ ਤਰੱਕੀ 'ਚ ਆ।
ਬਿਲਕੁਲ ਸ਼ਰਵਿੰਦਰ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਦੋਸਤੋ, ਜਾਂਦਾ ਜਾਂਦਾ ਤੁਹਾਨੂੰ ਮੈਂ ਬਿਗ ਬਾਸ ਫਰਨੀਚਰ ਦਾ ਸੁਨੇਹਾ ਇੱਕ ਵਾਰੀ ਹੋਰ ਦੇ ਜਾਂ। ਵੱਡੇ ਵੱਡੇ ਸਟੋਰਾਂ 'ਚ ਮੈਂ ਖੁਦ ਦੇਖਿਆ ਜੀ, ਜਿੱਥੇ ਕਈ, ਮੈਂ ਤੁਹਾਨੂੰ ਖਾਸ ਉਦਾਹਰਣ ਦੇਣ ਲੱਗਿਆ, ਜਿਵੇਂ ਕਈ ਇੱਕ ਟੇਬਲ ਹੁੰਦਾ ਜੀ $6,600 ਦਾ, ਇਹਨਾਂ ਦੇ ਮੈਂ ਖੁਦ ਦੇਖਿਆ $2,500 ਦਾ ਉਹ ਟੇਬਲ ਆ ਜਿਹੜਾ ਮਿਲ ਰਿਹਾ। ਹੋਰ ਵੀ ਬਹੁਤ ਸਾਰਾ ਸਮਾਨ ਹੈਗਾ, ਫਰਨੀਚਰ ਹੈਗਾ, ਕਿਉਂਕਿ ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਇਹ ਬਣਾਉਂਦੇ ਨੇ ਬਿਗ ਬਾਸ ਫਰਨੀਚਰ ਵਾਲੇ, 27 ਤੇ ਅਲਬੀਆਂ ਦੀ ਨੁੱਕਰ ਤੇ ਬਿਗ ਬਾਸ ਫਰਨੀਚਰ ਦਾ ਨਾਂ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے، اور طلبا اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopening schools۔ حکومت اونٹیریو کی جانب سے ادائیگی کردہ۔
ہاٹ اسٹار پریمیئر نائٹس، واچ دی ایئرز بگیسٹ بلاک بسٹر سٹریمنگ اسٹریٹ ٹو یور اسکرین ایکسکلوسیولی آن ہاٹ اسٹار۔ سائن اپ ایٹ اے اسپیشل پرائس آف $44.99
وین یو یوز دی پرومو کوڈ EAWARDS۔ وزٹ hotstar.com/ca۔
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ ਸਾਊਥ, ਬ੍ਰੈਂਟਨ ਤੇ। ਕਾਲ 905-874-7171।
ਕਾਲ ਟਾਇਰ। सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नु कॉल करो 416-655-2000।